ਧੰਨਵਾਖੇ ਗੁਰੂ ਸਾਖੀਬ ਜੀਓ ਜੀਤਾ ਜੀਓ ਪਿੰਡ ਸਭ ਤੇਰਾ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਦਾਸ ਨੇ ਅੱਜ ਸੁਬਹਾ ਵੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਅੱਜ ਦੇ ਇਤਿਹਾਸਿਕ ਦਿਹਾੜੇ ਦੇ ਸੰਬੰਧ ਵਿੱਚ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕੀਤੀਆਂ ਸਨ, ਕਿਉਂਕਿ ਅੱਜ ਉਹ ਇਤਿਹਾਸਿਕ ਦਿਨ ਹੈ ਜਦੋਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਅਕਾਲ ਬੁੰਗਾ ਬਣਾ ਕੇ ਜਿਸ ਲਈ ਸ਼ਬਦ ਸ਼੍ਰੀ ਅਕਾਲ ਤਖਤ ਸਾਹਿਬ ਵਰਤਨੇ ਖਾਂ ਉਸ 'ਤੇ ਦੋ ਸ਼ਸਤਰ ਧਾਰਨ ਕੀਤੇ ਸਨ, ਇੱਕ ਕਿਰਪਾਨ ਮੀਰੀ ਦੀ ਅਤੇ ਦੂਸਰੀ ਕਿਰਪਾਨ ਹਜ਼ੂਰ ਨੇ ਪੀਰੀ ਦੀ ਪਹਿਨੀ ਹੈ। ਅਤੇ ਇਸ ਦਿਨ ਨੂੰ ਆਪਾਂ ਮਨਾਉਂਦੇ ਖਾਂ ਮੀਰੀ ਪੀਰੀ ਦੇ ਦਿਵਸ ਦੇ ਰੂਪ ਵਿੱਚ ਜਾਂ ਛੇਵੇਂ ਗੁਰਦੇਵ ਦੇ ਸ਼ਸਤਰ ਧਾਰਨ ਕਰਨ ਦੇ ਦਿਵਸ ਦੇ ਰੂਪ ਵਿੱਚ। ਆਓ ਅੱਜ ਦੀ ਇਹ ਰਾਤ ਦੀ ਵਿਚਾਰ ਮੀਰੀ ਪੀਰੀ ਦੇ ਸੰਬੰਧ ਵਿੱਚ ਹੀ ਵਿਸਤਾਰ ਸਹਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਮਕਸ਼ ਭਾਵਨਾ ਸ਼ਰਧਾ ਅਕੀਦਤ ਦੇ ਸਹਿਤ ਸੇਵਾ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਸੁਬਹਾ ਇੱਕ ਬੇਨਤੀ ਕੀਤੀ ਸੀ, ਥੋੜ੍ਹਾ ਜਿਹਾ ਦੁਹਰਾਓ ਲਿਆਵਾਂਗਾ ਕਿ ਸਾਡੀ ਜ਼ਬਾਨ ਦੇ ਉੱਪਰ ਇਹ ਦੋ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਇਹ ਟਿਕੇ ਹੋਏ ਨੇ। ਇੱਕ ਲਫ਼ਜ਼ ਮੀਰੀ ਤੇ ਦੂਸਰਾ ਲਫ਼ਜ਼ ਕਹਿ ਸ਼ਬਦ ਕਹਿ ਪੀਰੀ। ਦਾਸ ਨੇ ਅਰਜ਼ ਕੀਤੀ ਸੀ ਕਿ ਹਰ ਸ਼ਬਦ ਜਿਹੜਾ ਹੈ ਉਸ ਦੀ ਗਹਿਰਾਈ ਵਿੱਚ ਜਾ ਕੇ ਅਰਥਾਂ ਨੂੰ ਵਾਚਣ ਦਾ ਯਤਨ ਕਰੀਏ ਤੇ ਮੇਰਾ ਖਿਆਲ ਉਹਨਾਂ ਸ਼ਬਦਾਂ ਦੇ ਲਫ਼ਜ਼ਾਂ ਦੇ ਅਰਥਾਂ ਵਿੱਚੋਂ ਹੀ ਸਿਧਾਂਤ ਦਾ ਸੋਝੀ ਪੈ ਜਾਏਗੀ। ਜਿਹੜਾ ਸ਼ਬਦ ਆਪਾਂ ਮੀਰੀ ਪੜ੍ਹਨੇ ਖਾਂ, ਇੱਕ ਸ਼ਬਦ ਕਹਿ ਬਾਣੀ ਵਿੱਚ ਆਉਂਦਾ ਅਮਰ, ਤੇ ਅਮਰ ਦਾ ਆਖਰੀ ਅਰਥ ਜੇ ਆਮ ਤੌਰ ਤੇ ਕਿਸੇ ਨੂੰ ਪੁੱਛੋ ਤੇ ਅਮਰ ਦਾ ਅਰਥ ਅਸੀਂ ਕਰ ਦਿੰਦੇ ਹਾਂ ਜਿਹਦਾ ਨਾਮ ਸਦੀਵ ਕਾਲ ਲਈ ਰਹਿਣਾ ਹੈ ਕਿ ਇਸ ਦਾ ਨਾਮ ਅਮਰ ਹੋ ਗਿਆ। ਪਰ ਉੱਥੇ ਅਮਰ ਦਾ ਆਖਰੀ ਅਰਥ ਹੈ ਹੁਕਮ, ਆਰਡਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਅਸੀਂ ਬਹੁਤ ਵਾਰੀ ਪੜ੍ਹਨੇ ਖਾਂ ਤੇ ਖਾਸ ਕਰਕੇ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਫੁਰਮਾਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਅਸੀਂ ਅੰਮ੍ਰਿਤ ਬੋਲ ਪੜ੍ਹਨੇ ਹਾਂ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਛੇਤੀ ਰਾਤੇ। ਪਾਤਸ਼ਾਹੀ ਦਾ ਅਰਥ ਬਾਦਸ਼ਾਹਤ ਤੇ ਸੱਚਾ ਅਮਰ ਦਾ ਅਰਥ ਹੈ ਜਿਸ ਦਾ ਹੁਕਮ ਝੂਠ ਨਹੀਂ, ਜਿਹਦਾ ਹੁਕਮ ਸੱਚ ਹੈ। ਮੈਂ ਫਿਰ ਬੇਨਤੀ ਕਰਾਂ ਕਿ ਮੀਰੀ ਲਫ਼ਜ਼ ਜਿਹੜਾ ਹੈ ਇਹਦੇ ਅਰਥ ਕੀ ਨੇ। ਫਿਰ ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਆਪ ਜੀ ਦੇ ਸਨਮੁਖ ਤੇ ਇਤਿਹਾਸ ਵਿੱਚੋਂ ਕੁਝ ਅਰਜ਼ ਕਰਨੀ ਹੈ। ਹੁਣ ਅਮਰ ਜਿਹੜਾ ਲਫ਼ਜ਼ ਹੈ, ਇਸੇ ਅਮਰ ਲਫ਼ਜ਼ ਦੇ ਵਿੱਚੋਂ ਫਿਰ ਨਵਾਂ ਸ਼ਬਦ ਪੈਦਾ ਹੋਇਆ ਜਿਸ ਲਈ ਆਪਾਂ ਸ਼ਬਦ ਵਰਤਨੇ ਆ ਅਮੀਰ। ਤੇ ਮੈਂ ਅਰਜ਼ ਕੀਤੀ ਸੀ ਅਸੀਂ ਅਮੀਰ ਲਫ਼ਜ਼ ਦੇ ਮਾਇਨੇ ਕਰ ਰਹੇ ਹਾਂ ਕਿ ਧਨਾੜ ਪੁਰਸ਼ ਜਿਸ ਦੇ ਕੋਲ ਦੌਲਤ ਹੈ, ਜਿਸ ਕੋਲ ਧਨ ਪਦਾਰਥ ਨੇ। ਪਰ ਅਸਲ 'ਚ ਅਮੀਰ ਦਾ ਅਰਥ ਕੇਵਲ ਧਨਾੜ ਪੁਰਸ਼ ਨਹੀਂ, ਅਮੀਰ ਦਾ ਅਰਥ ਹੈ ਕਿ ਜਿਸ ਦਾ ਹੁਕਮ ਚੱਲਦਾ ਹੋਵੇ, ਜਿਸ ਦੀ ਗੱਲ ਮੰਨੀ ਜਾਏ। ਅਮੀਰ ਦਾ ਅਰਥ ਸੁਲਤਾਨ ਹੈ, ਅਮੀਰ ਦਾ ਅਰਥ ਹੁਕਮ ਕਰਨ ਵਾਲਾ ਹੈ, ਅਮੀਰ ਦਾ ਅਰਥ ਬਾਦਸ਼ਾਹ ਹੈ। ਇਸੇ ਅਮੀਰ ਸ਼ਬਦ ਤੋਂ ਫਿਰ ਸ਼ਬਦ ਬਣਿਆ ਹੈ ਮੀਰ, ਮੀਰ ਤੋਂ ਸ਼ਬਦ ਬਣਿਆ ਹੈ ਮੀਰੀ। ਅਸੀਂ ਮੀਰੀ ਔਰ ਪੀਰੀ ਦੋਨਾਂ ਸ਼ਬਦਾਂ ਦੇ ਪਹਿਲਾਂ ਅਰਥਾਂ ਨੂੰ ਜ਼ਰੂਰ ਸਮਝੀਏ। ਅਮਰ ਤੋਂ ਸ਼ਬਦ ਬਣਿਆ ਅਮੀਰ, ਅਮੀਰ ਤੋਂ ਲਫ਼ਜ਼ ਬਣਿਆ ਹੈ ਮੀਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੀਰ ਸ਼ਬਦ ਦੀ ਵਰਤੋਂ ਆਪਣੀ ਅੰਮ੍ਰਿਤ ਬਾਣੀ ਵਿੱਚ ਵੀ ਕੀਤੀ ਹੈ, ਜਨਮ ਸਾਖੀਆਂ ਵਿੱਚ ਵੀ ਮੀਰ ਸ਼ਬਦ ਦੀ ਵਰਤੋਂ ਹੋਈ। ਹਾਲਾਂਕਿ ਬਾਣੀ ਵਿੱਚ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਮੀਰ ਸ਼ਬਦ ਵਰਤਿਆ ਹੈ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਹੁੰਦਾ ਕਿ ਕੋਟੀ ਖੂ ਪੀਰ ਵਰਜ ਰਹਾਏ ਅਗਲੀ ਤੋਕੇ ਜਾਂ ਮੀਰ ਸੁਣਿਆ ਧਾਇਆ। ਮੀਰ ਦਾ ਅਰਥ ਹੈ ਬਾਦਸ਼ਾਹ, ਮੀਰ ਦਾ ਅਰਥ ਹੈ ਤਾਕਤ ਵਾਲਾ। ਕਹਿੰਦੇ ਨੇ ਕਿ ਇੱਥੇ ਮੀਰ ਲਫ਼ਜ਼ ਦੇ ਅਰਥ ਕਰਾਂਗੇ ਬਾਬਰ, ਬਾਦਸ਼ਾਹਤ ਜਿਹਦਾ ਹੁਕਮ ਚੱਲ ਰਿਹਾ ਹੈ। ਬਾਣੀ ਵਿੱਚ ਜਿੱਥੇ ਇਹ ਸ਼ਬਦ ਹੈ ਉੱਥੇ ਜਨਮ ਸਾਖੀਆਂ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਹੋਈ। ਕਹਿ ਨਾਨਕ ਸੁਣ ਬਾਬਰ ਮੀਰ, ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਨਹੀਂ, ਮੈਂ ਆਪਣੇ ਇਤਿਹਾਸਕ ਗ੍ਰੰਥ ਜਨਮ ਸਾਖੀ ਵਿੱਚੋਂ ਇਹ ਤੁੱਕ ਲਈ ਹੈ, ਇਸ ਕਰਕੇ ਕਿਉਂਕਿ ਮੀਰ ਲਫ਼ਜ਼ ਦੇ ਅਰਥ ਮੈਂ ਸੁਖੈਨ ਕਰ ਸਕਾਂ। ਦੇਖੋ ਇਹ ਸ਼ਬਦਾਂ ਦੇ ਅਰਥ ਸਾਨੂੰ ਚੇਤੇ ਰੱਖਣੇ ਚਾਹੀਦੇ ਨੇ। ਹੁਣ ਅਸੀਂ ਦੇਗ ਤੇਗ ਫਤਿਹ ਸ਼ਬਦ ਵਰਤਨੇ ਤੇ ਦੇਗ ਤੇਗ ਦੇ ਅਰਥ ਕੀ ਨੇ? ਭਾਵੇਂ ਇਹ ਸ਼ਬਦ ਸਾਡੀ ਜ਼ਬਾਨ ਤੇ ਚੜ੍ਹਿਆ ਕਿ ਦੇਗ ਤੇਗ ਫਤਿਹ ਪੰਥ ਕੀ ਜੀਤ ਅਸੀਂ ਕਹਿੰਦੇ, ਚੇਤੇ ਰੱਖੋ ਦੇਗ ਤੇ ਤੇਗ ਸ਼ਬਦ ਵੀ ਮੀਰੀ ਤੇ ਪੀਰੀ ਤੇ ਸਿਧਾਂਤ ਵਿੱਚੋਂ ਨਿਕਲੇ। ਇਹਨੂੰ ਸੌਖੇ ਅਰਥ ਕਰ ਲਈਏ। ਦੇਗ ਦਾ ਅਰਥ ਹੈ ਲੰਗਰ ਤੇ ਤੇਗ ਦਾ ਅਰਥ ਹੈ ਸ਼ਸਤਰ। ਜੇ ਕੋਈ ਲੋੜਵੰਦ ਆਉਂਦਾ ਹੈ ਉਹਦੇ ਵਾਸਤੇ ਦੇਗ ਤਿਆਰ ਹੈ, ਤੇ ਜੇਕਰ ਕੋਈ ਖਮਲਾਵਰ ਚੜ ਕੇ ਆਉਂਦਾ ਹੈ ਤੇ ਉਹਦੇ ਵਾਸਤੇ ਤੇਗ ਤਿਆਰ ਹੈ। ਇਹੀ ਕਾਰਨ ਕਿ ਜਦੋਂ ਭਾਈ ਸਾਹਿਬ ਅਰਦਾਸੀਏ ਅਰਦਾਸ ਕਰਦੇ ਨੇ, ਜਿੱਥੇ ਦੇਗ ਪਈ ਹੋਵੇਗੀ ਉੱਥੇ ਨਾਲ ਛੋਟੀ ਤੇਗ ਵੀ ਜ਼ਰੂਰ ਪਈ ਹੋਵੇਗੀ, ਕਿਰਪਾਨ ਵੀ ਨਾਲ ਪਈ ਹੁੰਦੀ। ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਾਂਗਾ ਕਿ ਬਾਣੀ ਵਿੱਚੋਂ ਲੈ ਕੇ ਮੀਰੀ ਪੀਰੀ ਦਾ ਸਿਧਾਂਤ ਬੜੇ ਕਮਾਲ ਦਾ ਸਿਧਾਂਤ ਹੈ ਜੋ ਗੁਰਦੇਵ ਨੇ ਸਾਨੂੰ ਬਖਸ਼ਿਸ਼ ਕੀਤਾ। ਮੈਂ ਸਿਰਫ ਅਜੇ ਲਫ਼ਜ਼ ਮੀਰ, ਜਨਮ ਸਾਖੀ 'ਚ ਇਹ ਤੁੱਕ ਹੈ ਕਹਿ ਕਹਿ ਨਾਨਕ ਸੁਣ ਬਾਬਰ ਮੀਰ, ਇਹਦਾ ਅਰਥ ਹੈ ਉਹ ਬਾਦਸ਼ਾਹ ਬਾਬਰ ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਤੁਝ ਤੇ ਮੰਗੇ ਸੋ ਅਹਿਮਕ ਫਕੀਰ, ਜਿਹੜਾ ਤੇਰੇ ਤੋਂ ਕੁਝ ਮੰਗੇ ਚੇਤੇ ਰੱਖੋ ਉਹ ਤਾਂ ਫਕੀਰ ਹੈ, ਤੇਰੇ ਕੋਲੋਂ ਮੰਗਣ ਦੀ ਕੋਈ ਲੋੜ ਨਹੀਂ। ਮੈਂ ਬੇਨਤੀ ਕਰਾਂ, ਮੀਰ ਲਫ਼ਜ਼ ਦੇ ਅਰਥ ਨੇ ਬਾਦਸ਼ਾਹ, ਸੁਲਤਾਨ, ਪਾਤਸ਼ਾਹ, ਸਮਰਾਟ। ਹੁਣ ਉਸ ਤੋਂ ਅੱਗੇ ਸ਼ਬਦ ਆਇਆ ਪੀਰ। ਪੀਰ ਦੇ ਜੇ ਅਸੀਂ ਅਰਥ ਦੇਖਾਂਗੇ ਤੇ ਇਹਦੇ ਅਰਥ ਨੇ ਕਿ ਧਾਰਮਿਕ ਆਗੂ, ਇਹਦੇ ਅਰਥ ਨੇ ਰੂਹਾਨੀਅਤ ਵਿੱਚ ਪਹੁੰਚੀ ਹੋਈ ਆਤਮਾ। ਪੀਰ ਦੇ ਅਰਥ ਨੇ ਗੁਰੂ, ਹਾਲਾਂਕਿ ਭਾਈ ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਨਾਲ ਛੱਠਮ ਪੀਰ ਤੇ ਨਾਲ ਗੁਰ ਸ਼ਬਦ ਵਰਤਿਆ ਹੈ। ਪੀਰ ਦਾ ਅਰਥ ਜਿਹੜਾ ਰੂਹਾਨੀਅਤ ਦੇ ਖਜ਼ਾਨੇ ਦਾ ਮਾਲਕ ਹੈ, ਜੋ ਅਧਿਆਤਮਕ ਤੌਰ ਤੇ ਆਤਮਕ ਤੌਰ ਤੇ ਜਿਸ ਕੋਲ ਅੰਦਰ ਦਾ ਖਜ਼ਾਨਾ ਭਰਪੂਰ ਹੈ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਪੀਰ। ਮੈਂ ਅਰਜ਼ ਕਰਾਂ, ਮੀਰ ਤੋਂ ਸ਼ਬਦ ਬਣਿਆ ਮੀਰੀ ਤੇ ਪੀਰ ਤੋਂ ਸ਼ਬਦ ਬਣਿਆ ਹੈ ਪੀਰੀ। ਥੋੜ੍ਹਾ ਜਿਹਾ ਉਹ ਅਸੀਂ ਬਾਣੀ 'ਚੋਂ ਦੇਖਾਂਗੇ। ਗੁਰੂ ਨਾਨਕ ਸਾਹਿਬ ਦੇ ਵੇਲੇ ਹਿੰਦੁਸਤਾਨ ਦੀ ਦਸ਼ਾ ਕੀ ਹੈ, ਕਿਉਂ ਦੋ ਕਿਰਪਾਨਾਂ ਹਜ਼ੂਰ ਨੇ ਧਾਰਨ ਕੀਤੀਆਂ? ਇਹ ਕੇਵਲ ਬਾਰਮੁਖੀ ਚੋਜ ਨਹੀਂ ਸੀ, ਤੇ ਇਹਨਾਂ ਮੀਰੀ ਪੀਰੀ ਦੇ ਸਿਧਾਂਤ ਨੇ ਸਿੱਖ ਨੂੰ ਅੱਜ ਤੱਕ ਜਿੱਥੇ ਵੀ ਬੈਠਾ ਹੈ ਬੜਾ ਇੱਜ਼ਤ ਤੇ ਮਾਣ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਸਤਿਗੁਰੂ ਜਿੱਥੇ ਨਾਮ ਦੀ ਗੱਲ ਕਰਦੇ, ਸਿਮਰਨ ਦੀ ਗੱਲ ਕਰਦੇ ਨੇ, ਪ੍ਰਭੂ ਪ੍ਰੇਮ ਦੀ ਬਾਤ ਕਰਦੇ ਨੇ, ਜਿੱਥੇ ਆਤਮਕ ਜੀਵਨ ਦੇ ਘਾੜਤ ਦੀ ਗੱਲ ਕਰਦੇ ਨੇ, ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਬਾਹਰ ਦੇ ਜਿਹੜੇ ਹਾਲਾਤ ਨੇ, ਜਿਨ੍ਹਾਂ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਹੈ, ਜਿਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਧਰਮ ਅਸਥਾਨ ਉੱਤੇ ਧੱਕਾ ਕੀਤਾ ਜਾ ਰਿਹਾ ਹੈ, ਸਤਿਗੁਰੂ ਉਹ ਹਮਲਾਵਰ ਲੋਕਾਂ ਨੂੰ ਵੀ ਮੁਖਾਤਬ ਕਰਕੇ ਬਾਣੀ ਉਚਾਰਨ ਕਰਦੇ। ਦੇਖੋ ਥੋੜ੍ਹਾ ਜਿਹਾ ਮੈਂ ਸੁਬਹਾ ਆਸਾ ਕੀ ਵਾਰ ਵਿੱਚੋਂ ਇੱਕ ਸਲੋਕ ਕਿਹਾ ਸੀ, ਕਿਉਂਕਿ ਹੋ ਸਕਦਾ ਆਪਨੇ ਸੁਬਹਾ ਸੁਣਿਆ ਹੋਵੇ ਤਾਂ ਮੈਂ ਥੋੜ੍ਹਾ ਜਿਹਾ ਦੁਹਰਾ ਲਿਆ ਰਿਹਾ। ਗੁਰੂ ਸਾਹਿਬ ਜੀ ਨੇ ਆਸਾ ਕੀ ਵਾਰ, ਇਹਦੇ ਵਿੱਚ ਸਲੋਕ ਜਦੋਂ ਗੁਰਦੇਵ ਦੇ ਪੜ੍ਹਨੇ, ਹਾਲਾਂਕਿ ਆਸਾ ਕੀ ਵਾਰ ਅਸੀਂ ਗਾਉਂਦੇ ਸਾਰੇ ਨਾਲ ਹਾਂ, ਪੜ੍ਹਦੇ ਸਾਰੇ ਨਾਲ ਹਾਂ, ਪਰ ਜਦੋਂ ਆਸਾ ਕੀ ਵਾਰ ਦਾ ਕੋਈ ਅਰਥ ਕਰਕੇ ਦੇਖੇਗਾ ਤੇ ਆਸਾ ਕੀ ਵਾਰ ਸਾਡੇ ਹਰ ਤਰ੍ਹਾਂ ਦੇ ਬਾਰਮੁਖੀ ਫੋਕਟ ਕਰਮਕਾਂਡ ਤੇ ਪਖੰਡ ਦੇ ਟੁਕੜੇ ਕਰਕੇ ਰੱਖ ਦਿੰਦੀ ਹੈ। ਆਸਾ ਕੀ ਵਾਰ ਵਿੱਚ ਸਤਿਗੁਰੂ ਦਾ ਮੈਂ ਸਿਰਫ ਬਚਨ ਲੈਣਾ, ਗੁਲਾਮੀ ਕੀ ਚੀਜ਼ ਹੈ, ਸਤਿਗੁਰੂ ਅੰਦਰ ਬਾਹਰ ਦੀ ਗੁਲਾਮੀ ਤੋਂ ਮੁਕਤ ਕਰਨ ਆਏ ਨੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਉਹ ਸੁਬਹਾ ਵੀ ਸ਼ੁਰੂ ਕੀਤਾ ਸੀ। ਉਹ ਅੰਮ੍ਰਿਤ ਬਚਨ ਵਿੱਚ ਗਊ ਬ੍ਰਾਹਮਣ ਕਹੁ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾ, ਸੰਯਮ ਤੁਰਕਾਂ ਭਾਈ, ਛੋਡੀ ਲੇ ਪਖੰਡਾ, ਨਾਮ ਲੈ ਜਾਏ ਤਰੰਦਾ। ਮੈਂ ਅਰਥ ਅੱਗੇ ਕਰ ਦਿਆਂਗਾ। ਮਾਨਸ ਖਾਣੈ ਕਰੈ ਨਿਵਾਜ, ਛੁਰੀ ਬਗਾਇਨ ਤਿੰਨ ਗਰ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪੀ ਆਵੇ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪਰਵਾਨ, ਮਲੇਸ਼ ਧਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬਕਰਾ ਖਾਣਾ, ਚੌਂਕੇ ਉਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉਪਰ ਆਏ ਬੈਠੇ ਕੂੜ ਯਾਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, तन फिटै फेड़ करेन मन जूठे चुली पुरेन कहो नानक सच त्याई सुच होवे तां सच पाईए। मैं ये अमृत बचन पढ़ दिता है, मेरी बेनती सुनियो, क्यों मीरी पीरी दी लोड़ पई है छेवें जामे च। हुण आ जदों असी इस सलोक दे अर्थ करिए, इस सलोक दे अर्थां दी गहराई भी जावांगे, ते सतगुरु किन्नी सूक्ष्मताई नाल अंदर दी गुलामी तो मुक्त कर दे, बाहर दी गुलामी दे बंदर तोड़ दे। मैं आखरी अर्थ थोड़े जे कर लगा कि एक ब्राह्मण गौ लैके जा रहा है, ओदे धर्म मुताबक गऊ पूजन जे है, जदों ओ दरिया तो गऊ नू पार करना चाहुंदा है ते उस दरिया दे कंडे दे उपर एक टैक्स लैण वाला मसूलिया बैठा है, ओ भी हिंदू है। हुण उहने गऊ वाले ब्राह्मण नू रोक ले, जो असी आसा की वार पढ़ने, मैं ओदे अर्थ कर रहा। उहने रोक के कहा, जे इस दरिया तो गऊ नू पार करना है ते तेनू इन्ना टैक्स मसूल देना पेगा। हुण जिन्नू पूजदा पिया ओदे उत्ते खुद आप टैक्स लांदा पिया, एक टैक्स ला रहा है ते दूजा नू पार करना चाहुंदा है। हुण उस जिस नू पूज रहा है ओदे ते टैक्स लग रहा है, ते जदों ओही गऊ गोबर दिंदी है ते ओदे गोबर नू चुक के अपने घर ले जाके चौंका पवित्र करदा है। महाराज कहिंदे इह गुलामी नहीं कि जिस नू तू पूज रहा है ओदे ते टैक्स ला रहा है ते ओदे गोबर दे नाल तेरे चौंके सुचे हो रहे। देखो एक पक्ष लेना है। सतगुरु ने फरमाया, गऊ ब्राह्मण कहो कर लावो, करदार ते टैक्स मसूल। गऊ नू तां तू टैक्स ला दिता, गऊ ब्राह्मण कहो कर लावो, गोबर तरन ना जाई, धोती टिक्का तै जप माली। तू मस्तक ते टिक्का भी लाया, धोती भी बन्नी है, तेरे कोल जपन वास्ते माला भी है। धोती टिक्का तै जप माली, पर कमाल दी गल, धान मलेशा खाई। जिन्हां नू तू मलेश कहना, हकूमत वाले राज कमाण वाले, उन्हां नू मलेश कहना, पर धर्म दे चिन्ह धारण करके तू धान पूजा इउं कह लवां कि रोटी उन्हां दे घर विच खाना पिया जिन्हां ने तेनू गुलाम कीता होया है। इहनू ध्यान नाल देखो इस वाच। हुण सतगुरु इहदा मतलब कि धोती टिक्का जप तै जप माली, ए कुछ पा के तू गुलाम उन्हां दा जिन्नू मलेश कह रहा है। धोती टिक्का तै जम माली, धान मलेशा पाई खाई, अंतर पूजा लोक के तू पूजा कर रहे हैं, क्योंकि बाहर ताकत वाला हाकम है, ओनू बाहर मुखी तेनू पूजा नहीं करन दे रहा, क्योंकि तेरी पूजा ते पाबंदी लाई है, तेरे तीर्थ इशनान ते टैक्स लाया। मैं तां बेनती कर लगा कि मीरी दा सिद्धांत की है। सतगुरु कहिंदे अंतर पूजा लोक के तू पूजा करने ते बार मुखी, सच एवे के हकूमत वालियां दियां किताबां दा तू सत्कार कर रहे, डरदा होया। अंतर पूजा पढ़े किताबां, संयम तुरका भाई, संयम दा अर्थ रहनी, घर तू लोक के पूजा कर रहे डर रहे, बार तू उन्हां दियां किताबां दी गल करने ते तेरे जीवन दी रहनी उन्हां लोकां वर्गी बन चली जिन्हां ने तेनू गुलाम कीता होया। इहदा मतलब तू अपना कल्चर छड्ड गए, तू अपना सभ्याचार छड्ड गए। अंतर पूजा पढ़े किताबा, संयम तुरका भाई, छोड़ी ले पाखंडा, नाम ले जाए तरंदा। हुण अगली तुक वल ध्यान दिया जे कि मानस खाणे करे निवाज, बंदियां नू खाण वाले नमाजां पे पढ़ दे। मैं तां अर्ज कीती कि आसा की वार गाणी सौखी जे प्यारियो, पर जदों इहदे अर्थां नू पढ़ोगे इहदे विच्चों ना प्रचारक, ना कीर्तनिया, ना कथा वाला, खिमा करो ना प्रबंध वाला, ना राजा ते ना प्रजा, कोई भी बख्शा नहीं जाएगा। सतगुरु हर एक दे अंदर दे पाज नू उगेड़ के सच दे मार्ग दी रोशनी देंदे। हुण इत्थे मानस खाणे करा निवाज, जेड़ा हाकम है वह मुसलमान है। सतगुरु कहिंदे ने नमाज पढ़न जा रहा मसीत विच, पर मनुखां नू मार के खा रहे, दा मतलब कि जुल्म करदा है, लोकां दे हक खो के खांदा है। एक पासे लोकां दे हक खो रहा है, दूजे पासे धर्म दा बुरका पा के नमाज पिया पढ़दा है। सतगुरु कहिंदे ने जिन्हां लोकां ने आप जुल्म कीते ने उन्हां दी नमाज पढ़ी कोई किस अर्थ होवेगी। मानस खाणे करे निवाज, छुरी वगायन तिन गल ताग, ताग दर ते जनेऊ, जेड़े हाकम ने ओ मुसलमान है,
ਇਹਨੂੰ ਕਿਸੇ ਕਮਿਊਨਿਟੀ ਸੰਬੰਧੀ ਨਾ ਸਮਝਿਓ, ਕਿਉਂਕਿ ਅਰਥ ਕਰਨ ਲਈ ਸਾਨੂੰ ਵਿਚਾਰਨਾ ਪੈ ਗਿਆ। ਹਾਕਮ ਮੁਸਲਮਾਨ ਹੈ, ਉਹਦੇ ਅੱਗੇ ਨੌਕਰ ਉਹ ਹਿੰਦੂ ਹੈ, ਉਹਨੇ ਆਪਣੇ ਤਨ ਉੱਤੇ ਜਨੇਊ ਪਾਇਆ ਹੈ। ਮਹਾਰਾਜ ਕਹਿੰਦੇ ਨੇ ਮਨੁੱਖਾਂ ਦਾ ਹੱਕ ਖੋਣ ਵਾਲਾ ਹਾਕਮ, ਉਹਦਾ ਨੌਕਰ ਅੱਗੇ ਹਿੰਦੂ, ਉਹਨੇ ਆਪਣੇ ਖੱਤ ਵਿੱਚ ਛੁਰੀ ਪਕੜੀ ਏ ਤੇ ਆਪਣੀ ਜ਼ਾਤ, ਆਪਣੇ ਧਰਮ ਤੇ ਆਪਣੀ ਬਰਾਦਰੀ ਦੇ ਲੋਕਾਂ ਉੱਤੇ ਗੁਲਾਮੀ ਅਧੀਨ ਹੋਇਆ ਤੇ ਮਾਲਕ ਨੂੰ ਖੁਸ਼ ਕਰਨ ਵਾਸਤੇ ਜ਼ੁਲਮ ਕਰ ਰਿਹਾ ਹੈ। ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਗੱਲ ਧਿਆਨ ਨਾਲ ਸੁਣਿਓ, ਇੱਕ ਮਾਨਸ ਖਾਣਾ, ਦੂਜਾ ਛੁਰੀ ਵਗਾਇਨ ਤੇ ਤੀਜਾ ਤਿੰਨ ਘਰ ਬ੍ਰਾਹਮਣ, ਕਿਉਂਕਿ ਜਿਹੜਾ ਹਿੰਦੂ ਹੈ ਉਹਦਾ ਪ੍ਰੋਤ ਬ੍ਰਾਹਮਣ ਹੈ, ਉਹ ਬ੍ਰਾਹਮਣ ਉਹਦੇ ਘਰ ਆ ਕੇ ਸੰਘ ਪੂਰਦਾ ਹੈ ਤੇ ਜਿਹੜੀ ਰੋਟੀ ਖੱਤਰੀ ਪਰੋ ਦੇ ਘਰ ਪੱਕ ਰਹੀ ਹੈ ਉਹਨੂੰ ਬ੍ਰਾਹਮਣ ਖਾ ਰਿਹਾ ਹੈ। ਕਹਿਣ ਲੱਗੇ ਚੇਤੇ ਰੱਖੀ, ਇਹ ਅੰਨ ਉਸੇ ਘਰੋਂ ਆਇਆ ਹੈ ਜਿਸ ਬੰਦੇ ਨੇ ਲੋਕਾਂ ਤੇ ਜ਼ੁਲਮ ਕਰਕੇ ਉਹਨਾਂ ਦਾ ਹੱਕ ਖੋਇਆ ਹੈ। ਦੇਖੋ ਕਿੰਨੀ ਬਾਰੀਕੀ ਹੈ। ਮਾਨਸ ਖਾਣਾ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰਾ ਨਾਦ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਪੀ ਆਵੈ ਉਹੀ ਸਾਧ, ਕਿਹੜਾ ਸਾਧ? ਮਾਨਸ ਖਾਣਾ ਕਰੈ ਨਿਵਾਜ, ਜੇ ਉਹਨਾਂ ਨੇ ਹੱਕ ਨਿਹੱਕ ਖੋਇਆ ਹੈ ਤੇ ਪਿਆਰਿਆ ਜੇ ਤੇਰੇ ਘਰ ਆਉਂਦਾ ਤੇ ਤੇਰੇ ਬੱਚਿਆਂ ਨੂੰ ਵੀ ਤੇ ਸਵਾਦ ਉਹੀ ਆਉਣਾ ਨਾ। ਤਿੰਨਾਂ ਪੀ ਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਅਗਲੀ ਗੱਲ ਵੱਲ ਧਿਆਨ ਦਿਆ, ਅੱਜ ਮੱਥੇ ਟਿੱਕਾ, ਮੱਥੇ ਤੇ ਤਿਲਕ ਲਾਇਆ ਹੈ, ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਲਿਬਾਸ ਧਰਮ ਵਾਲਾ ਤੇ ਕਰਮ ਕਸਾਈਆਂ ਵਾਲੇ। ਮੱਥੇ ਟਿੱਕਾ, ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪਰਵਾਨ। ਦੇਖੋ ਕਿਵੇਂ ਸਤਿਗੁਰੂ ਗੁਲਾਮੀ ਦਾ ਪਾਜ ਉਗੇੜਦੇ। ਹੁਣ ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਨੀਲ ਬਸਤਰ ਪੈਰ ਖੋਵੇਂ ਪ੍ਰਵਾਨ, ਕਿਉਂਕਿ ਹਾਕਮਾਂ ਦੇ ਦਰਬਾਰ ਵਿੱਚ ਪੇਸ਼ ਹੋਣ ਲੱਗਿਆ। ਗੱਲ ਧਿਆਨ ਨਾਲ ਸੁਣਿਓ, ਹਾਕਮ ਦੇ ਕਚਹਿਰੀ ਵਿੱਚ ਪੇਸ਼ ਹੋਣ ਲੱਗਿਆ, ਹਰ ਗੁਲਾਮ ਨੂੰ ਆਪਣੇ ਤਨ ਉੱਤੇ ਨੀਲੇ ਬਸਤਰ ਪਹਿਰਨੇ ਪੈਂਦੇ ਸਨ, ਤਾਂ ਉਹ ਸਵੀਕਾਰ ਹੁੰਦਾ। ਤੇ ਮੇਰੇ ਗੁਰੂ ਨੇ ਕਿਹਾ, ਦੇਖ ਓਏ ਤੇਰੇ ਤਾਂ ਕੱਪੜੇ ਵੀ ਗੁਲਾਮੀ ਵਾਲੇ ਆ ਗਏ, ਤੂੰ ਤਾਂ ਪੇਸ਼ ਹੁੰਦਾ ਜਿੰਨੀ ਦੇਰ ਤੱਕ ਤੂੰ ਤਨ ਉੱਤੇ ਨੀਲੇ ਬਸਤਰ ਨਹੀਂ ਪਹਿਨਦਾ। ਦੇਖੋ ਸਤਿਗੁਰੂ ਮੀਰੀ ਦੇ ਸੰਬੰਧ ਵਿੱਚ ਕੁਝ ਕਹਿ ਰਹੇ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ, ਨੀਲੇ ਕੱਪੜੇ ਪਾ ਕੇ ਉਹਨਾਂ ਪਾਪ ਕਰਨ ਵਾਲਿਆਂ ਦੇ ਘਰੋਂ ਤੂੰ ਅੰਨ ਲੈ ਕੇ ਆ ਰਿਹਾ, ਪੂਜਾ ਪੁਰਾਣ ਤੇ ਪੂਜਾ ਤੂੰ 18 ਪੁਰਾਣਾਂ ਦੀ ਕਰ ਰਿਹਾ। ਮਲੇਸ਼ ਧਾਨ ਲੈ ਪੂਜਾ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਹੁਣ ਹਾਕਮ ਜਿਹੜਾ ਉਹ ਕੁੱਠਾ ਸਮਝਦੇ ਉਹਨਾਂ ਕੋਇਆ ਹੋਇਆ, ਹਲਾਲ ਕੀਤੇ ਹੋਏ ਬੱਕਰੇ ਨੂੰ ਹਾਕਮ ਖਾ ਰਿਹਾ ਤੇ ਉਹਦੇ ਕੋਲ ਪਹੁੰਚਿਆ ਹੋਇਆ ਵਿਚਾਰਾ ਗੁਲਾਮੀ ਦੀਆਂ ਜੰਜੀਰਾਂ ਚ ਜਕੜਿਆ ਹੋਇਆ ਇੱਕ ਹਿੰਦੂ ਵੀ ਉਹਦੇ ਕੁੱਠੇ ਮਾਸ ਨੂੰ ਖਾ ਰਿਹਾ। ਸਤਿਗੁਰੂ ਕਹਿੰਦੇ ਨੇ, ਦੇਖੋ ਗੁਲਾਮੀ, ਹਾਕਮ ਦੇ ਘਰ ਵਿੱਚ ਕੁੱਠਾ ਬੱਕਰਾ ਖਾ ਕੇ ਆ ਗਿਆ ਤੇ ਆਪਣੇ ਘਰ ਵਿੱਚ ਪੋਚਾ ਫੇਰ ਕੇ ਕਹਿੰਦਾ, ਦੇਖਿਓ ਕੋਈ ਸ਼ੂਦਰ ਚੌਂਕੇ ਤੇ ਨਾ ਚੜ ਜਾਏ, ਮੇਰਾ ਚੌਂਕਾ ਨਾ ਪਿੱਟ ਜਾਏ। ਮਹਾਰਾਜ ਕਹਿੰਦੇ ਨੇ, ਦੋ ਤਰ੍ਹਾਂ ਦੀ ਜ਼ਿੰਦਗੀ ਕਿਉਂ? ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਆਪਣੇ ਘਰ ਕਹਿ ਰਿਹਾ ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ, ਕਾਰ ਦਾ ਅਰਥ ਲਕੀਰ, ਦੇਖੇ ਚੌਂਕਾ ਕੱਢੀ ਕਾਰ। ਬਾਬਾ ਜੀ ਨੇ ਇਹ ਨਹੀਂ ਕਿਹਾ ਧਰਮੀ ਆਏ ਬੈਠੇ, ਕਹਿਣ ਲੱਗੇ ਉੱਪਰ ਆਏ ਬੈਠੇ ਕੂੜਿਆਰ, ਕੂੜਿਆਰ ਦਾ ਅਰਥ ਝੂਠੇ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ ਤਨ ਫਿੱਟੇ ਫੇੜ ਕਰੇਣ। ਬਾਬਾ ਜੀ ਕਹਿੰਦੇ ਨੇ, ਕਾਹਦਾ ਧਰਮ ਤੁਹਾਡਾ? ਮਨ ਜੂਠੇ ਚੁਲੀ ਪੁਰੇਨ, ਮਨ ਵਿੱਚ ਕੂੜ ਤੇ ਝੂਠ ਹੈ, ਮੁੱਖ ਵਿੱਚੋਂ ਚੁਲੀਆਂ ਪਾਣੀ ਦੀਆਂ ਭਰ ਭਰ ਕੇ ਹੱਥ ਤੇ ਮੂੰਹ ਸਾਫ ਕਰਦੇ। ਮੈਂ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਰਾਤ ਵੀ ਮੈਂ ਦਵਾਰਕਾ ਇੱਕ ਅਰਜ਼ ਕੀਤੀ, ਗੁਰੂ ਕੇ ਸਿੱਖੋ ਜ਼ਿੰਦਗੀ ਦਾ ਭਲਾ ਲੋਚਣਾ ਚਾਹੁੰਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਖੁਦ ਜੁੜ ਜਾਓ। ਮੈਂ ਇੱਕ ਅਰਜ਼ ਕੀਤੀ ਪਿਛਲੇ ਦਿਨੀ ਬਾਹਰ ਅਮੈਰੀਕਾ ਵੀ, ਕਿ ਦੇਖੋ ਜੇ ਪਾਠ ਕਰ ਨਹੀਂ ਸਕਦੇ, ਪਰਮਾਤਮਾ ਨੇ ਸਾਨੂੰ ਘਰ ਦਿੱਤੇ ਨੇ, ਦੌਲਤ ਦਿੱਤੀ ਏ, ਧਨ ਪਦਾਰਥ ਦੀ ਕੋਈ ਕਮੀ ਨਹੀਂ, ਘੱਟੋ ਘੱਟ ਸਾਲ ਵਿੱਚ ਜੇ ਤੈਨੂੰ ਪਾਠ ਕਰਨਾ ਨਹੀਂ ਆਉਂਦਾ ਤੇ ਗੁਰੂ ਕਾ ਪਾਠੀ ਸਿੰਘ, ਗੁਰੂ ਕੇ ਵਜ਼ੀਰ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਘਰ ਲੈ ਜਾ, ਕਿਸੇ ਨੂੰ ਦੱਸਣ ਦੀ ਥਾਂ ਸਾਰਾ ਪਰਿਵਾਰ ਕਿਤੇ 7 ਦਿਨ 10 ਦਿਨ ਮੈਂ ਅਰਜ਼ ਕਰਾਂ ਭਾਵੇਂ 1 ਮਹੀਨਾ 1.5 ਮਹੀਨਾ 2-2 ਘੰਟੇ ਰੋਜ਼ ਪਾਠ ਸੁਣ, ਘੱਟੋ ਘੱਟ ਤੈਨੂੰ ਸਮਝ ਪੈ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਨੂੰ ਕਹਿ ਕੀ ਰਹੀ ਹੈ। ਕਦੀ ਅਸੀਂ ਪੂਰਾ ਮੁਕੰਮਲ ਪਾਠ ਸੁਣਿਆ? ਜਿਹੜੇ ਸਹਿਜ ਪਾਠ ਕਰਦੇ ਨੇ ਮੁਬਾਰਕ, ਅਸੀਂ ਮੱਥਾ ਟੇਕਨੇ ਮੈਂ ਮੇਰਾ ਖਿਆਲ ਧੰਨ ਨਾਲ ਅਸੀਂ ਬਹੁਤ ਕੁਝ ਕਰਨੇ ਹਾਂ। ਸਾਲ ਵਿੱਚ ਜੇ ਘੱਟੋ ਘੱਟ 10 ਦਿਨ ਹੀ ਕੱਢ ਲਏ ਕਿ ਮੈਂ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਉਣਾ, ਤੇ ਪਾਠ ਇਸ ਤਰ੍ਹਾਂ ਨਹੀਂ ਕਰਾਉਣਾ ਲੋਕ ਵਿਖਾਵਾ, ਭਾਈ ਸਾਹਿਬ ਪਾਠ ਕਰਨ ਤੇ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਪਾਠ ਨੂੰ ਸੁਣਨਾ। ਜੇ ਕਰ ਨਹੀਂ ਸਕਦੇ ਘੱਟੋ ਘੱਟ ਸੁਣ ਤਾਂ ਲਈਏ। ਮੈਂ ਤਾਂ ਅਰਜ਼ ਕਰਨ ਲੱਗਾ ਕਿ ਮੀਰੀ ਪੀਰੀ ਅਸਲ 'ਚ ਹੈ ਕੀ, ਤੇ ਮੈਂ ਅੱਜ ਪਾਠ ਕਰਦਿਆਂ ਮੇਰੇ ਮਨ 'ਚ ਆਇਆ ਕਿ ਸਭ ਕੁਝ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਕਹਿ ਕੇ ਗਈ। ਜਿਹੜੀ 6ਵੇਂ ਜਾਮੇ ਕਿਰਪਾਨਾਂ ਪਹਿਲੀਆਂ ਨੇ ਚੇਤੇ ਰੱਖਿਓ, ਉਹਦਾ ਸਿਧਾਂਤ ਪਹਿਲਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਹੁਣ ਇਸ ਤੋਂ ਅੱਗੇ ਥੋੜ੍ਹਾ ਜਿਹਾ ਚੱਲੀਏ। ਉਸ ਵਕਤ ਜ਼ੁਲਮ ਕਿੰਨਾ ਕੁ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਕੁਝ ਬਚਨ ਉਹ ਤਾਂ ਤੁਹਾਨੂੰ ਸਭ ਨੂੰ ਚੇਤੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ। ਹੁਣ ਬਾਦਸ਼ਾਹ ਨੂੰ ਇਹ ਸ਼ਬਦ ਕਹਿ ਦੇਣਾ ਕਿ ਤੂੰ ਤਾਂ ਇੱਕ ਹੰਸਿਆਰੇ ਸ਼ੇਰ ਦੀ ਤਰ੍ਹਾਂ ਹੈ, ਜਿਵੇਂ ਸ਼ੇਰ ਖੂੰਖਾਰ ਜੀਵਾਂ ਦਾ ਘਾਤ ਕਰਦਾ। ਰਾਜੇ ਜਿਹੜੇ ਨੇ ਸ਼ੇਰ ਦੀ ਤਰ੍ਹਾਂ ਹੰਸਿਆਰੇ ਬਣ ਗਏ ਨੇ, ਇਹਨਾਂ ਦੇ ਜਿਹੜੇ ਮੁਕੱਦਮ ਅੱਗੇ ਅਹਿਲਕਾਰ ਨੇ ਉਹ ਖਲਕੇ ਕੁੱਤਿਆਂ ਦੀ ਤਰ੍ਹਾਂ ਨੇ, ਤੇ ਅਹਿਲਕਾਰਾਂ ਦੇ ਅੱਗੇ ਜਿਹੜੇ ਛੋਟੇ ਨੌਕਰ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਰਾਜੇ ਦੇ ਸ਼ੇਰ ਦੇ ਪੈਰਾਂ ਦੀਆਂ ਨੌਂਦਰਾਂ ਹੋਣ। ਰਾਜੇ ਖੂਨਖਾਰ ਸ਼ੇਰ ਦੀਆਂ ਨੌਂਦਰਾਂ ਉਹਦੇ ਨਾਖੁਨ, ਉਹਦੇ ਅੱਗੇ ਅਹਿਲਕਾਰਾਂ ਤੋਂ ਥੱਲੇ ਉਹਦੇ ਨੌਕਰ ਨੇ। ਮਹਾਰਾਜ ਕਹਿੰਦੇ ਨੇ ਇੱਕ ਥੱਲੇ ਵਾਲੇ ਨੌਕਰ ਤੋਂ ਲੈ ਕੇ ਵੱਡਾ ਅਹਿਲਕਾਰ ਤੇ ਅਹਿਲਕਾਰ ਤੋਂ ਲੈ ਕੇ ਬਾਦਸ਼ਾਹ, ਕਹਿਣ ਲੱਗੇ ਸਾਰੇ ਤੇ ਮਾਨਵਤਾ ਨੂੰ ਪਾੜ ਪਾੜ ਕੇ ਖਾ ਰਹੇ ਨੇ। ਸਤਿਗੁਰੂ ਨੇ ਫਰਮਾਇਆ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ। ਉਹ ਜਦੋਂ ਲੋੜ ਪੈਂਦੀ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਉਠਾ ਲੈਂਦੇ। ਧਿਆਨ ਦਿਆ ਜੇ ਸ਼ੋਕ ਵੱਲ, ਜਾਏ ਜਗਾਏਨ ਬੈਠੇ ਸੁੱਤੇ। ਕੋਈ ਘਰ ਵਿੱਚ ਆਪਣੇ ਬੱਚਿਆਂ ਕੋਲ ਬੈਠਾ ਹੋਵੇ, ਕੋਈ ਪਰਿਵਾਰ ਵਿੱਚ ਆਪਣੇ 'ਚ ਰਾਤ ਸੁੱਤਾ ਹੋਵੇ, ਕੋਈ ਪੁੱਛਣ ਵਾਲਾ ਨਹੀਂ ਅਹਿਲਕਾਰਾਂ ਨੂੰ ਤੇ ਰਾਜੇ ਨੂੰ। ਜਿਸ ਦੇ ਮਰਜ਼ੀ ਘਰ ਦਾ ਦਰਵਾਜ਼ਾ ਖੜਕਾ ਦੇਣ, ਜਿਹਦੇ ਮਰਜ਼ੀ ਜਵਾਨ ਪੁੱਤਰ ਧੀ ਨੂੰ ਪਕੜ ਕੇ ਬਾਹਰ ਘਸੀਟ ਕੇ ਸੜ ਦੇਣ। ਬਾਬਾ ਜੀ ਕਹਿੰਦੇ ਨੇ ਰਾਜੇ ਥੋੜਾ ਨੇ, ਇਹ ਤਾਂ ਹਲਕੇ ਛੇਰ ਤੇ ਹਲਕੇ ਕੁੱਤੇ ਬਣੇ ਹੋਏ। ਹੁਣ ਇਹ ਸਾਰਾ ਇਸ਼ਾਰਾ ਬਾਦਸ਼ਾਹ ਤੋਂ ਹਲਕਾ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਾਂਦਾ, ਨਾਂਦਾ ਦਾ ਅਰਥ ਹੈ ਨਾਖੁਨ, ਨਹੁੰ। ਉਹਨਾਂ ਦੇ ਨੌਕਰ ਅੱਗੇ ਤਿੱਖੇ ਨਹੁੰ ਦੀ ਤਰ੍ਹਾਂ ਨੇ। ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਜਾਂ ਅਸੀਂ ਦੂਸਰਾ ਬਚਨ ਪੜ੍ਹਨੇ ਕਿ ਕੱਲ ਕਾਤੀ ਰਾਜੇ ਕਸਾਈ। ਮੈਂ ਤਾਂ ਸ਼ੁਰੂਆਤ ਕੀਤੀ ਕਿ ਜਿੱਥੇ ਗੁਰੂ ਘਰ ਵਿੱਚ ਅਧਿਆਤਮਕ ਜੀਵਨ ਨੂੰ, ਸਪਿਰਚੁਅਲਿਟੀ ਨੂੰ, ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ, ਚੇਤੇ ਰੱਖਿਓ ਉੱਥੇ ਬਾਹਰ ਖੁੰਦੇ ਜ਼ੁਲਮ ਨੂੰ ਦੇਖ ਕੇ ਅੱਖਾਂ ਮੀਟੀਆਂ ਨਹੀਂ ਗਈਆਂ, ਬਾਹਰ ਖੁੰਦੇ ਜ਼ੁਲਮ ਨੂੰ ਦੇਖ ਕੇ ਉਹਦੇ ਵਿਰੋਧ ਵਿੱਚ ਸੱਚ ਦੀ ਆਵਾਜ਼ ਬੁਲੰਦ ਕੀਤੀ ਗਈ ਹੈ। ਉਹਦੇ ਵਿੱਚੋਂ ਮੀਰੀ ਪੀਰੀ ਨਿਕਲਦੀ ਹੈ। ਸਤਿਗੁਰੂ ਦਾ ਸ਼ਬਦ ਹਜ਼ੂਰ ਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਿ ਚੜਿਆ ਹੋ ਭਾਲ ਵਕੁੰਨੀ ਹੋਈ। ਮਹਾਰਾਜ ਵਕੁੰਨੀ ਦਾ ਅਰਥ ਹੁੰਦਾ ਵਿਆਕੁਲ। ਕਹਿੰਦੇ ਨੇ ਮੈਂ ਤਾਂ ਵਿਆਕੁਲ ਹੋ ਗਿਆ ਕਿ ਹਨੇਰੇ ਵਿੱਚ ਕਿਤੇ ਰਸਤਾ ਨਜ਼ਰ ਨਹੀਂ ਆਉਂਦਾ ਪਿਆ। ਮੇਰੀ ਸਿਰਫ ਇੱਕ ਬੇਨਤੀ ਸੀ ਕਿ ਗੁਰੂ ਘਰ ਅੰਦਰ ਬਾਹਰ ਮੁਖੀ ਜਿਹੜੀ ਕਾਣੀ ਵੰਡ ਹੈ, ਲੁੱਟ ਕਸੁੱਟ ਹੈ, ਧੱਕਾ ਹੈ, ਜ਼ੁਲਮ ਹੈ, ਕਿਸੇ ਦੇ ਧਰਮ ਚਿੰਨ੍ਹਾਂ ਨੂੰ ਖਤਮ ਕਰਨਾ ਹੈ, ਕਿਸੇ ਦੇ ਧਰਮ ਅਸਥਾਨ ਨੂੰ ਖਤਮ ਕਰਨਾ ਹੈ, ਸਤਿਗੁਰੂ ਦੇ ਘਰ ਦੇ ਅੰਦਰ ਸੱਚ ਏਵੇ ਜ਼ੁਲਮ ਕਰਨ ਵਾਲਿਆਂ ਦੇ ਵਿਰੋਧ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਆਵਾਜ਼ ਬੁਲੰਦ ਕੀਤੀ। ਥੋੜ੍ਹਾ ਜਿਹਾ ਹੋਰ ਮੈਂ ਅੱਗੇ ਆਵਾਂ, ਅਗਲੀ ਬੇਨਤੀ ਕਰਾਂਗਾ ਕਿ ਉਸ ਵਕਤ ਵੀ ਲੋਕਾਂ ਦੇ ਹੱਥ ਵਿੱਚ ਕਿਰਪਾਨਾਂ ਨੇ। ਰਾਜਪੂਤਾਂ ਦੇ ਕੋਲ ਕਿਰਪਾਨਾਂ ਸਨ, ਮੁਸਲਮਾਨਾਂ ਕੋਲ ਕਿਰਪਾਨਾਂ ਨੇ, ਪਰ ਜਿਹੜੀਆਂ ਸਤਿਗੁਰੂ ਨੇ 2 ਕਿਰਪਾਨਾਂ ਪਾਈਆਂ, ਮੈਟਲ ਤਾਂ ਉਹੋ ਜਿਹਾ ਹੀ ਹੈ, ਪਰ ਉਹਨਾਂ ਕਿਰਪਾਨਾਂ ਦਾ ਨਾਮ ਮੀਰੀ ਤੇ ਪੀਰੀ ਰੱਖਿਆ ਗਿਆ। ਯਾਦ ਰੱਖੋ ਕਿ ਗੁਰੂ ਘਰ ਅੰਦਰ ਬਾਹਰ ਦੀ ਤਾਕਤ ਉਹ ਹੀ ਪ੍ਰਵਾਨ ਹੈ ਕਿ ਜਿਹੜੀ ਪਰਮਾਤਮਾ ਦੇ ਨਾਮ ਨਾਲ ਜੁੜੀ ਹੈ। ਜਿੱਥੇ ਪਰਮਾਤਮਾ ਦਾ ਨਾਮ ਭੁੱਲ ਜਾਏ, ਭਾਵੇਂ ਉਹ ਬਾਦਸ਼ਾਹ ਹੋਵੇ ਤੇ ਭਾਵੇਂ ਕਿਸੇ ਦੀਆਂ ਬਾਹਾਂ ਵਿੱਚ ਤਾਕਤ ਹੋਵੇ, ਇਹੋ ਜਿਹੀ ਤਾਕਤ ਨੂੰ ਗੁਰੂ ਕਦੀ ਪ੍ਰਵਾਨ ਨਹੀਂ ਕਰਦਾ। ਤੁਸੀਂ ਸਵਈਏ ਪੜ੍ਹਦੇ ਜਿਹੜੇ ਨਿਤਨੇਮ ਗੁਰਸਿੱਖ ਕਰਦੇ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ ਕਿ ਸ਼ੁੱਧ ਸੁਪਾਹ ਦੁਰੰਤ ਦੁਬਾਹ ਸੋ ਸਾ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਥੋੜੇ ਜਿਹੇ ਦੇ ਅਰਥ ਅਸੀਂ ਵੇਖ ਲਈਏ। ਮੰਨ ਲਓ ਸ਼ੁੱਧ ਸਿਪਾਹ, ਸ਼ੁੱਧ ਦਾ ਅਰਥ ਹੁੰਦਾ ਬਿਲਕੁਲ ਖਾਲਸ, ਖਾਲਸ ਦਾ ਅਰਥ ਇੱਥੇ ਕਰਾਂਗੇ ਜਿਹਦੇ ਅੰਦਰ ਕੋਈ ਕਮਜ਼ੋਰੀ, ਉਹ ਮੌਤ ਨੂੰ ਵੇਖ ਕੇ ਬੇਖੌਫ, ਉਹਦੇ ਸਾਹਮਣੇ ਜਿਤਨਾ ਮਰਜ਼ੀ ਤਾਕਤਵਰ ਹਮਲਾਵਰ ਆ ਜਾਏ ਕੋਈ ਉਹਨੂੰ ਭੈ ਨਹੀਂ, ਕੋਈ ਉਹਨੂੰ ਡਰ ਨਹੀਂ, ਕੋਈ ਉਹਦੇ ਅੰਦਰ ਖੌਫ ਨਹੀਂ। ਮੰਨ ਲਓ ਇਹੋ ਜਿਹਾ ਸਿਪਾਹੀ, ਸਿਪਾਹ ਦਾ ਅਰਥ ਹੈ ਸਿਪਾਹੀ, ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਜਾਨ ਦੁਰਜਾਨ ਦਾ ਲੈਂਗੇ, ਜਿਹੜੇ ਸ਼ੁੱਧ ਨੇ ਖਾਲਸ ਨੇ, ਜਿਨ੍ਹਾਂ ਵੱਡੇ ਵੱਡੇ ਦੁਸ਼ਮਣਾਂ ਨੂੰ ਦਲਣ ਵਾਲੇ ਨੇ। ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾ ਦੁਰਜਾਨ ਦਾ ਲੈਂਗੇ ਭਾਰੀ ਗੁਮਾਨ ਭਰੈ ਮਨ ਮੈਂ ਤਾਕਤ ਇੰਨੀ ਅਹੰਕਾਰ ਕਰਕੇ ਕਹਿੰਦੇ ਨੇ ਕਰ ਪਰਬਤ ਪੰਖ ਹਲੇ, ਇੱਥੇ ਵਿਸ਼ਰਾਮ ਹੈ। ਜੇ ਪਰਬਤ ਦਾ ਅਰਥ ਪਹਾੜ, ਜੇ ਪਹਾੜ ਨੂੰ ਪੰਖ ਲੱਗ ਜਾਣ, ਪਹਾੜ ਖੰਭ ਲਾ ਕੇ ਖਿਲ ਜਾਏ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਪਹਾੜ ਤਾਂ ਆਪਣੀ ਥਾਂ ਤੋਂ ਡੋਲ ਸਕਦਾ ਪਰ ਸਾਡੇ ਕੋਲ ਇੰਨੀ ਤਾਕਤ ਅਸੀਂ ਪਹਾੜ ਨਾਲੋਂ ਵੀ ਅਡੋਲ ਹਾਂ। ਇਹਦਾ ਮਤਲਬ ਆਪਣੀ ਬਾਰਮੁਖੀ ਤਾਕਤ ਦਾ ਇੰਨਾ ਵੱਡਾ ਅਹੰਕਾਰ। ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ, ਜਿਨ੍ਹਾਂ ਨੇ ਖਾਤੀਆਂ ਮਸਤਾਂ ਨੂੰ ਕਾਬੂ ਕਰ ਲਿਆ। ਪਰ ਪਿਆਰਿਓ ਇਸ ਨੂੰ ਸਮਝੋ, ਮੈਂ ਕੱਲ ਵੀ ਬੰਗਲਾ ਸਾਹਿਬ ਵੀ ਅਰਜ਼ ਕਰਾਂਗਾ, ਘਰ ਹੋਵੇ, ਰਾਜ ਹੋਵੇ, ਵਿਦਿਆ ਹੋਵੇ, ਸੂਰਮ ਗਤੀ ਹੋਵੇ, ਦਾਨ ਪੁੰਨ ਹੋਵੇ, ਜਿਸ ਥਾਂ ਤੋਂ ਵੀ ਵਾਹਿਗੁਰੂ ਦਾ ਸਿਮਰਨ ਵਸਿਮਰਨ ਹੋ ਗਿਆ, ਚੇਤੇ ਰੱਖਿਓ ਕੋਈ ਵੀ ਚੀਜ਼ ਗੁਰੂ ਨੂੰ ਪ੍ਰਵਾਨ ਨਹੀਂ ਦੇ। ਬਸ ਇਹ ਬੜੀ ਸਪਸ਼ਟ ਜੀ ਗੱਲ, ਇਹਨੂੰ ਨਾਸਤਿਕਤਾ ਹੰਕਾਰ ਦਾ ਬੋਲਣਾ ਸਮਝ, ਜਿਸ ਚੀਜ਼ ਵਿੱਚੋਂ ਸਾਈਂ ਦੀ ਯਾਦ ਵਿਸਰ ਜਾਏ, ਵਿਸਿਮਰਨ ਹੋ ਜਾਏ, ਉਹ ਚੀਜ਼ ਕਿਸੇ ਰੂਪ ਵਿੱਚ ਵੀ ਹੋਵੇ, ਮੇਰੇ ਸਤਿਗੁਰੂ ਨੂੰ ਉਹ ਪ੍ਰਵਾਨ ਨਹੀਂ। ਉਹੀ ਪ੍ਰਵਾਨ ਜਿਹਦੇ ਵਿੱਚ ਮਾਲਕ ਦੀ ਯਾਦ ਜੁੜੀ ਹੋਵੇ। ਹੁਣ ਇੱਥੇ ਸਾਹਿਬ ਕਹਿੰਦੇ ਨੇ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ। ਜੇ ਪਰਮਾਤਮਾ ਦਾ ਸਿਮਰਨ ਨਹੀਂ ਤੇ ਇਹੋ ਜਿਹਾ ਸ਼ੁੱਧ ਸਿਪਾਹ ਉਹ ਇਸ ਤਰ੍ਹਾਂ ਦੁਨੀਆਂ ਤੋਂ ਹਾਰ ਕੇ ਚਲਾ ਗਿਆ ਜਿਵੇਂ ਜਵਾਰੀ ਹਾਰ ਕੇ ਚਲਾ ਗਿਆ। ਚੇਤੇ ਰੱਖੋ ਗੁਰੂ ਘਰ ਅੰਦਰ ਕੇਵਲ ਬਾਹੂਬਲੀ ਹੋਣਾ ਹੀ ਸਾਡੀ ਮੰਜ਼ਿਲ ਨਹੀਂ। ਮੇਰੇ ਸਤਿਗੁਰੂ ਨੇ ਸੱਚ ਇਹ ਵੇ ਕਿ ਮੀਰੀ ਦੀ ਕਿਰਪਾਨ ਪਕੜਾਉਣ ਤੋਂ ਪਹਿਲਾਂ ਬਾਣੀ ਵਿੱਚ ਸਿੱਖ ਦਾ ਅੰਦਰ ਇੰਨਾ ਘੜਿਆ ਕਿ ਪਿਆਰਿਆ ਤੈਨੂੰ ਅੰਦਰ ਵੀ ਦੁਸ਼ਮਣ ਤੇ ਫਤਿਹ ਪਾਉਣ ਦੀ ਜਾਚ ਆਉਂਦੀ ਹੋਵੇ। ਤੁਸੀਂ ਬਾਣੀ ਪੜ੍ਹੋ, ਗੁਰਮੁਖ ਬੈਠੇ ਹੋ, ਗੁਰਬਾਣੀ ਵਿੱਚ ਸੂਰਮਾ ਕੇਵਲ ਬਾਹੂਬਲੀ ਨਹੀਂ, ਜਿਹੜਾ ਬਾਹੂਬਲੀ ਸੂਰਮਾ ਉਹਨੂੰ ਬਾਬਾ ਨਾਨਕ ਜੀ ਨੇ ਕਿਹਾ ਨਾ ਭੀਜੈ ਭੇੜ ਮਰੈ ਭੇੜ ਸੂਰ, ਇਹ ਤੁਖ ਹੈ ਨਾ ਭੀਜੈ ਕੇਤੇ ਹੋਵੇ ਧੂੜ। ਸਤਿਗੁਰੂ ਕਹਿੰਦੇ ਨੇ ਜੇ ਸੂਰਮਿਆਂ ਦੀ ਤਰ੍ਹਾਂ ਤੂੰ ਜੂਝ ਕੇ ਮਰ ਵੀ ਜਾਏ ਪਰਮਾਤਮਾ ਨਹੀਂ ਭਿੱਜ ਜਾ ਪਿਆਰਿਆ, ਜੇ ਤੇਰੇ ਅੰਦਰ ਵਾਹਿਗੁਰੂ ਦੀ ਯਾਦ ਨਹੀਂ। ਇਹਦਾ ਮਤਲਬ ਕੇਵਲ ਬਾਰਮੁਖੀ ਤਾਕਤ ਨਹੀਂ। ਹਜ਼ੂਰ ਨੂੰ ਪੁੱਛੋ ਕੌਣ ਹੈ ਸੂਰਮਾ ਜਿਹਦੇ ਖੱਤ ਵਿੱਚ ਮੀਰੀ ਦੀ ਕਿਰਪਾਨ ਪਕੜਾਣੀ ਹੈ, ਉਹਦੇ ਬਾਰੇ ਸਤਿਗੁਰੂ ਨੇ ਫਰਮਾਇਆ, ਸਤਿਗੁਰੂ ਦੇ ਅੰਮ੍ਰਿਤ ਬਚਨ ਨੇ, ਨਾਨਕ ਸੋ ਸੂਰਾ ਵਰਿਆਮ, ਉਹ ਸੂਰਮਾ ਹੈ, ਉਹ ਬਹਾਦਰ ਵਰਿਆਮ ਹੈ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਉਹਨਾਂ ਦੇ ਹੱਥ ਵਿੱਚ ਮੀਰੀ ਪਕੜਾਈ ਜਿਨ੍ਹਾਂ ਦੇ ਅੰਦਰ ਇਹੋ ਜਿਹੇ ਬਣੇ ਸਨ। ਸੂਰਮਾ ਉਹ ਜਿਹਨੇ ਆਪਣੇ ਅੰਦਰੋਂ ਖੌਮੇ ਨੂੰ ਖਤਮ ਕਰ ਦਿੱਤਾ। ਅਗਲਾ ਬਚਨ, ਸੂਰਮਾ ਕਿਹੜਾ ਜਿਹਨੂੰ ਸਤਿਗੁਰੂ ਨੇ ਮੀਰੀ ਦੀ ਦਾਤ ਦਿੱਤੀ। ਫਰਮਾਇਆ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਹੁਣ ਮੈਂ ਬੇਨਤੀ ਕਰਾਂ, ਕਿਉਂਕਿ ਅਸੀਂ ਇਮੋਸ਼ਨਲ ਹੋ ਕੇ ਚੱਲ ਪਏ ਨੇ। ਅੱਜ ਵੀ ਕਿਸੇ ਘਰ ਬੈਠਿਆਂ ਗੱਲ ਚੱਲ ਰਹੀ ਸੀ, ਜੇ ਬੱਚਿਆਂ ਦੀ ਜ਼ਿੰਦਗੀ ਪਲਟਣੀ ਚਾਹੁੰਦੇ ਹਾਂ, ਕਿਉਂਕਿ ਤੁਸੀਂ ਬੈਠੇ ਹੋ, ਮਾਤਾਵਾਂ ਬੀਬੀਆਂ ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਅਧਖੜ ਉਮਰ ਦੇ ਬੈਠੇ ਨੇ, ਅਤੇ ਨੌਜਵਾਨ ਕਿੰਨੇ ਕੁ ਗੁਰਦੁਆਰੇ ਵਿੱਚ ਆ ਰਹੇ, ਕਿ ਉਹਨਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਪਈ ਹੈ ਕਿ ਘੱਟਦੀ ਪਈ ਹੈ। ਅਸੀਂ ਇਮੋਸ਼ਨਲ ਕਰਕੇ ਬੰਦੇ ਨੂੰ ਤੋਰ ਤਾਂ ਦਿੰਦੇ ਹਾਂ, ਭਾਵਕ ਕਰਕੇ ਜਜ਼ਬਾਤ ਵਿੱਚ ਲਿਆ ਕੇ, ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ,
ਪਰ ਚੇਤੇ ਰੱਖਿਓ ਅੰਦਰ ਦੇ ਨਾਮ ਤੋਂ ਬਿਨਾਂ ਕਈ ਵਾਰੀ ਜਜ਼ਬੇ ਵਾਲੇ ਬੰਦੇ ਵੀ ਮੈਂ ਥਿੜਕਦੇ ਹੋਏ ਦੇਖੇ ਨੇ, ਇਮੋਸ਼ਨਲ ਹੋ ਜਾਂਦੇ ਨੇ, ਫਿਰ ਉਹ ਬੰਦੇ ਇੰਨੇ ਕੁ ਦੂਰ ਚਲੇ ਜਾਂਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਜ਼ਿਆਦਾ ਜ਼ੋਰ ਸਾਡੇ ਮਨ ਨੂੰ ਘੜਨ 'ਤੇ ਦਿੱਤਾ ਹੈ। ਮੈਂ ਬੇਨਤੀ ਕਰਾਂ, ਸੂਰਮਾ ਕੌਣ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗਾ ਹੋਵੇ? ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਕਹਿ ਸੂਰਾਂ। ਕਿਹੜਾ ਸੂਰਮਾ? ਆਤਮ ਜਿਣੇ ਜਿਹਨੇ ਆਪਣਾ ਆਪ ਜਿੱਤ ਲਿਆ। ਹੁਣ ਜੇ ਦੇਖੋ, ਭਾਵੇਂ ਮੀਰੀ ਦੀ ਕਿਰਪਾਨ ਛੇਵੇਂ ਜਾਮੇ ਅੱਜ ਦੇ ਦਿਨ ਗੁਰਦੇਵ ਨੇ ਪਾਈ, ਪਰ ਤਿਆਰੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਕਰ ਦਿੱਤੀ ਗਈ ਕਿ ਮੇਰੇ ਘਰ ਦਾ ਸਿਪਾਹੀ ਕਿਹੋ ਜਿਹਾ ਹੋਵੇਗਾ, ਗੁਰੂ ਨਾਨਕ ਦੇ ਘਰ ਦਾ ਸੂਰਮਾ ਕਿਹੋ ਜਿਹਾ ਹੋਵੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਤਮ ਜਿਣੇ, ਇਹਨੂੰ ਜਪਜੀ ਸਾਹਿਬ ਵਿੱਚ ਕਿਹਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਪਣੇ ਆਪ ਨੂੰ ਜਿੱਤੇ। ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖੋਏ, ਆਪ ਸਵਾਰੈ ਆਪਣੇ ਆਪ ਤੇ ਕਾਬੂ ਪਾਉਣਾ, ਆਪਣੇ ਆਪ ਨੂੰ ਜਿੱਤਣਾ। ਇਹਨੂੰ ਜਪਜੀ ਸਾਹਿਬ ਦੀ 68ਵੀਂ ਪੌੜੀ ਦੇ 7 ਗੁਣਾਂ ਵਿੱਚੋਂ ਪਹਿਲਾ ਗੁਣ ਇਹ ਵਰਤਿਆ, ਜੱਤ ਪਹਾਰਾ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾਂ, ਆਤਮ ਜਿਣੈ ਸਗਲ ਵਸਤਾਂ ਕਹਿ ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ, ਨਾਮ ਧਿਆਵਨ ਸਹਿਜ ਸਮਾਵਨ ਸੰਗ। ਜਾਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਚ ਅਸੀਂ ਪੜ੍ਹਦੇ ਹਾਂ ਕੈਸੇ ਸੂਰਮੇ ਨੇ ਜਿਨ੍ਹਾਂ ਨੂੰ ਹਜ਼ੂਰ ਮੀਰੀ ਦੀ ਦਾਤ ਦੇਣ ਲੱਗੇ, ਜਿਨ੍ਹਾਂ ਕੋਲ ਪਹਿਲਾਂ ਪੀਰੀ ਮੌਜੂਦ ਹੈ। ਮੈਂ ਫਿਰ ਬੇਨਤੀ ਕਰਾਂ, ਪੀਰੀ ਤੋਂ ਬਿਨਾਂ ਮੀਰੀ ਦੀ ਕੋਈ ਕੀਮਤ ਨਹੀਂ ਜੇ। ਤੇ ਚੇਤੇ ਰੱਖਿਓ ਕਿ ਜੇ ਪੀਰੀ ਹੋਵੇ ਤੇ ਬਾਹਰ ਮੁਖੀ ਮੀਰੀ ਨਾ ਹੋਵੇ ਤੇ ਜ਼ਾਲਮ ਜ਼ੁਲਮ ਕਰਕੇ ਗੁਲਾਮ ਕਰ ਜਾਂਦਾ ਹੁੰਦਾ ਹੈ। ਸਤਿਗੁਰੂ ਦਾ ਇੱਕ ਬਚਨ ਹੋਰ ਹੈ, ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ। ਆਹ ਇਹਨੂੰ ਫੜਾਈ ਸਤਿਗੁਰੂ ਨੇ ਮੀਰੀ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਕਿਹੜਾ ਇਹੋ ਜਿਹਾ ਸਿਪਾਹੀ ਸੂਰਮਾ ਜਿਹਨੇ ਪੰਜਾਂ ਤੇ ਕਾਬੂ ਕਰ ਲਿਆ। ਚੇਤੇ ਰੱਖਿਓ ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਇਹ ਗੱਲ ਯਾਦ ਆਉਂਦੀ ਹੈ, ਮੈਂ ਉਹਨਾਂ ਦਾ ਨਾਮ ਲੈ ਦਿੱਤਾ, ਉਹਨਾਂ ਦੀ ਕਿਤਾਬ ਇੱਕ ਰਚਿਆ ਰਹੇ, ਪੜ੍ਹਨ ਵਾਲੀ ਪੁਸਤਕ ਹੈ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਚਾਹੀਦਾ। ਉਹ ਕਹਿੰਦੇ ਨੇ ਬੰਗਲਾਦੇਸ਼ ਬਣਿਆ, ਨਿਊਯਾਰਕ ਟਾਈਮਸ ਦਾ ਇੱਕ ਨੁਮਾਇੰਦਾ ਪੇਪਰ ਨਿਕਲਦਾ ਅਜੇ ਵੀ USA 'ਚ, ਉਹਦਾ ਪੱਤਰਕਾਰ, ਉਹਦਾ ਜਰਨਲਿਸਟ, ਨਾਮਾ ਨਿਗਾਰ। ਯੁੱਧ ਤੋਂ ਬਾਅਦ ਉਹ ਆਪਣੀ ਜਾਣਕਾਰੀ ਇਕੱਠੀ ਕਰ ਲਿਆ ਸੀ ਪੇਪਰ, ਕੀ ਕਹਿ ਸਿੱਖ ਸੂਰਮਾ ਕੈਸਾ। ਕਹਿੰਦਾ ਉਸ ਨਾਮਾ ਨਿਗਾਰ ਨੇ, ਪੱਤਰਕਾਰ ਨੇ ਗੱਲ ਲਿਖੀ ਸੀ ਕਿ ਇੱਕ ਔਰਤ ਮੁਸਲਮਾਨ ਬੀਬੀ ਆਪਣੇ ਪਿਤਾ ਨਾਲ ਆਪਣੇ ਅੱਬਾ ਨਾਲ ਕਾਰ ਵਿੱਚ ਆਈ ਤੇ ਸਿੱਖ ਫੌਜੀ ਪਹਿਰੇ ਤੇ ਖਲੋਤਾ ਸੀ ਤੇ ਉਹਦੇ ਹੱਥ ਵਿੱਚ ਬੰਦੂਕ ਹੈ। ਉਹ ਬੀਬੀ ਉਤਰੀ, ਉਹਨੇ ਆਪਣੇ ਹੱਥ ਵਿੱਚ ਇੱਕ ਫੁੱਲਾਂ ਦਾ ਹਾਰ ਭਰਿਆ ਸੀ, ਪਰ ਉਹਦੀਆਂ ਅੱਖਾਂ ਵਿੱਚ ਚਮਕ ਦੇ ਨਾਲ ਅਤਰੂ ਸਨ। ਉਹਨੇ ਖਿੜੇ ਹੋਏ ਫੁੱਲਾਂ ਦਾ ਹਾਰ ਲਿਆ ਤੇ ਉਹ ਸਿੱਖ ਫੌਜੀ ਦੇ ਗਲ ਵਿੱਚ ਪਾ ਦਿੱਤਾ, ਆਪਣੇ ਪੱਲੇ ਨਾਲ ਉਹਨੇ ਅੱਖਾਂ ਪੂੰਝੀਆਂ। ਤੇ ਨਿਊਯਾਰਕ ਟਾਈਮਸ ਦਾ ਨੁਮਾਇੰਦਾ, ਉਹਦਾ ਪੱਤਰਕਾਰ ਪੁੱਛਦਾ ਹੈ ਇਹ ਸਿੱਖ ਤੂੰ ਮੁਸਲਮਾਨ, ਕਿਉਂਕਿ ਪੱਤਰਕਾਰ ਗੱਲ ਦੀ ਤੈਅ ਵੀ ਜਾਂਦਾ ਹੈ, ਇਹਨਾਂ ਨੇ ਆ ਕੇ ਤੁਹਾਡੇ ਦੇਸ਼ ਵਿੱਚ ਗੋਲੀਆਂ ਵੀ ਚਲਾਈਆਂ, ਪਰ ਅੱਜ ਤੂੰ ਇਹਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਰਹੀ ਹੈ, ਤੁਹਾਡਾ ਆਪਸੀ ਕੋਈ ਰਿਸ਼ਤਾ ਤਾਂ ਨਹੀਂ? ਉਹਨੇ ਇੱਕ ਗੱਲ ਕਹੀ, ਸੱਚ ਇਹ ਵੇ ਕਿ ਅੱਜ ਮੈਂ ਤਾਂ ਇਹਦੇ ਗਲ 'ਚ ਹਾਰ ਪਾਏ ਆਈਆਂ, ਮੈਂ ਅੱਖਾਂ ਨਾਲ ਦੇਖਿਆ ਹਮ ਵਤਨ ਦੇ ਲੋਕ। ਧਿਆਨ ਦਿਆ ਜੇ, ਹਮ ਵਤਨ ਇੱਕੋ ਵਤਨ, ਹਮ ਮਜ਼ਹਬ, ਸਾਡੇ ਵਤਨ ਤੇ ਸਾਡੇ ਮਜ਼ਹਬ ਦੇ ਲੋਕਾਂ ਨੇ ਤਾਂ ਸਾਡੀਆਂ ਅਬਲਾਵਾਂ ਦੇ ਤਨ ਦੇ ਬਸਤਰ ਪਾੜੇ, ਮੈਂ ਅੱਖਾਂ ਨਾਲ ਦੇਖਿਆ ਇਹਨਾਂ ਨੇ ਆਪਣੇ ਦਸਤਾਰ ਦੇ ਕੱਪੜੇ ਨਾਲ ਵੀ ਨਗੇਜ ਨੂੰ ਟਕਿਆ ਹੈ। ਇਹਨਾਂ ਦਾ ਕਰੈਕਟਰ ਦੇਖ ਕੇ ਮੈਂ ਖਾਰ ਤਾਂ ਪਾਉਣਾ ਹੀ ਹਾਂ ਕਿ ਇਹਦੇ ਵਿੱਚੋਂ ਮੈਨੂੰ ਹਮਸ਼ੀਰਾ ਨਜ਼ਰ ਆ ਰਿਹਾ ਹੈ, ਇਹਦਾ ਮਤਲਬ ਜਿਹਨਾਂ ਇੱਕ ਦੁੱਧ ਪੀਤਾ ਹੋਵੇ ਮੈਨੂੰ ਭਰਾ ਨਜ਼ਰ ਆਉਂਦਾ ਹੈ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਮੀਰੀ ਪੀਰੀ ਦੇ ਸਿਧਾਂਤ ਨੂੰ ਇਕੱਲੇ ਜਜ਼ਬਾਤ ਨਾਲ ਨਾ ਜੋੜੋ, ਇਹਦੇ ਗਹਿਰੇ ਅਰਥਾਂ ਨੂੰ ਪੜ੍ਹੋ। ਮੈਂ ਬੇਨਤੀ ਕਰ ਰਿਹਾ ਕਿ ਸਤਿਗੁਰੂ ਨੇ ਫਰਮਾਇਆ, ਕਹਿਣ ਲੱਗੇ ਉਹ ਕੈਸਾ ਸੂਰਮਾ ਕੈਸਾ ਬਲੀ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਖੈ ਕਲੀ ਰੇ। ਕਿੰਨੇ ਮਾਰਿਆ? ਅਗਲੀ ਤੁਕ ਵੱਲ ਧਿਆਨ ਦਿਆ ਜੇ ਵੱਡੀ ਕੌਮ ਵਸ ਭਾਗੈ ਨਾਹੀਂ ਅੰਦਰ ਕਾਬੂ ਨਹੀਂ ਆਉਂਦਾ ਮੋਖਮ ਫੌਜ ਖੱਠਾ ਲੀ ਰੇ ਕੌ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਹਿ ਝਲੀ ਰੇ ਪਿਆਰਿਓ ਅੰਦਰ ਦਾ ਸੂਰਮਾ ਉਹਵੇ ਜਿਹੜਾ ਸੰਗਤ ਕਰਦਾ ਸੱਤ ਸੰਗਤ ਕਰਦਾ ਤੇ ਜਿਹੜਾ ਕੱਲੀ ਰਾਜਨੀਤੀ ਕਰਨ ਵਾਸਤੇ ਗੁਰਦੁਆਰੇ ਆਉਂਦਾ ਖਿਮਾ ਕਰਦੇ ਉਹਨੂੰ ਪਤਾ ਹੀ ਨਹੀਂ ਕਿ ਅੰਦਰ ਦੀ ਪੀਰੀ ਕੀ ਹੁੰਦੀ ਹੈ ਜਿਹੜਾ ਸੱਤ ਸੰਗਤ ਵਿੱਚ ਆਏ ਮੈਂ ਬੇਨਤੀ ਕਰਾਂ ਸਤਿਗੁਰੂ ਨੇ ਆਤਮਕ ਜੇਤੂ ਖੁਆਇਸ਼ਾਂ ਤੇ ਕਾਬੂ ਪਾਉਣ ਵਾਲਾ ਆਪਣੇ ਅੰਦਰ ਨੂੰ ਜਿੱਤਣ ਵਾਲਾ ਇੱਕ ਸਿਪਾਹੀ ਪੈਦਾ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਮੈਂ ਇੱਕ ਹੋਰ ਇੱਥੇ ਅਰਜ਼ ਕਰਕੇ ਜਾਣੀ ਕਿ ਆਪ ਜੀ ਨੇ ਚੰਦੋਵਾ ਸਾਹਿਬ ਲਾਇਆ ਹੈ ਇਹ ਕਾਹਦੇ ਵਾਸਤੇ ਲਾਇਆ ਰੁਮਾਲੇ ਸਾਹਿਬ ਦੇ ਨਾਲ ਚੌਰ ਰੱਖੀਏ ਇਹ ਕਾਹਦੇ ਵਾਸਤੇ ਰੱਖੀਏ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਉੱਤੇ ਛਤਰ ਝੁਲਦਾ ਹੈ ਇਹ ਕਾਹਦੇ ਲਈ ਬੜੀ ਵੱਡੀ ਕ੍ਰਾਂਤੀ ਹੈ ਮੀਰੀ ਤੇ ਪੀਰੀ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਿਰ ਤੇ ਚੰਦੋਵਾ ਝੁਲਦਾ ਸੀ ਉਹਦੇ ਸਿਰ ਤੇ ਛਤਰ ਝੁਲਦਾ ਸੀ ਉਹਨੂੰ ਲੋਕ ਚਵਰ ਕਰਦੇ ਸਨ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਪੰਜਵੇਂ ਜਾਮੇ ਮੈਂ ਕਹਾਂ ਕਿ ਉਹਨਾਂ ਨੇ ਸਾਡੀ ਬਾਹਰ ਮੁਖੀ ਬਾਦਸ਼ਾਹਾਂ ਦੀ ਝੁਕਣ ਵਾਲੀ ਗੁਲਾਮੀ ਤੋਂ ਮੁਕਤ ਕਰਕੇ ਸਦੀਵ ਕਾਲ ਲਈ ਉਸ ਪਾਤਸ਼ਾਹ ਨਾਲ ਜੋੜ ਦਿੱਤਾ ਜਿਹਦਾ ਹੁਕਮ ਰਹਿੰਦੀ ਦੁਨੀਆਂ ਤੱਕ ਹੀ ਕਾਇਮ ਰਹੇਗਾ ਇਹ ਲੱਗਾ ਹੋਇਆ ਚੰਦੋਵਾ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਦੁਨੀਆਂ ਦੇ ਕਿਸੇ ਬਾਦਸ਼ਾਹ ਦੇ ਚੰਜੋਵੇ ਅੱਗੇ ਨਹੀਂ ਝੁਕਦਾ ਇਹਦਾ ਅੰਦਰ ਕੇਵਲ ਰੂਹਾਨੀਅਤ ਦੇ ਪਾਤਸ਼ਾਹ ਅੱਗੇ ਝੁਕਦਾ ਹੈ ਇਹੀ ਕਾਰਨ ਕਿ ਬਾਣੀ ਵਿੱਚ ਤਖ਼ਤ ਚੰਦੋਵਾ ਛਤਰ ਇਹ ਸਾਰੇ ਸ਼ਬਦ ਆਏ ਇਹ ਸਾਰੇ ਸ਼ਬਦ ਜਿਹੜੇ ਨੇ ਸੱਚ ਇਹਵੇ ਚਿੰਨ੍ਹ ਨੇ ਬਾਹਰ ਮੁਖੀ ਬਾਦਸ਼ਾਹ ਦੇ ਪਰ ਗੁਰੂ ਨੇ ਬਾਹਰ ਦੇ ਚਿੰਨ੍ਹ ਇੱਕ ਦਿਨ ਮਰ ਜਾਣੇ ਨੇ ਬਾਦਸ਼ਾਹ ਦੇ ਉਸ ਪਾਤਸ਼ਾਹ ਨਾਲ ਜੋੜਿਆ ਜਿਹਦਾ ਚੰਦੋਵਾ ਤੇ ਛਤਰ ਜੁਗੋ ਜੁਗੋ ਅਟਲ ਰਹਿਣਾ ਹੈ ਤੁਸੀਂ ਅੰਮ੍ਰਿਤ ਬਾਣੀ ਪੜ੍ਹ ਦੇਖੋ ਇੱਕ ਗੁਰਦੇਵ ਦਾ ਬਚਨ ਹੁੰਦਾ ਕਿ ਵੱਡਾ ਤੇਰਾ ਦਰਬਾਰ ਉੱਥੇ ਤਖ਼ਤ ਦਾ ਜ਼ਿਕਰ ਕੀਤਾ ਗੱਦੀ ਦਾ ਜ਼ਿਕਰ ਨਹੀਂ ਕੀਤਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਤੇ ਅਗਲਾ ਬਚਨ ਸਿਰ ਸ਼ਾਹ ਪਾਤਸ਼ਾਹ ਇਸ ਨਾਲ ਜੋੜਿਆ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਾਣੀ ਦੇ ਸਿਧਾਂਤ ਵਿੱਚੋਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ ਇਹ ਸਾਰੇ ਸ਼ਬਦ ਤਾਂ ਰੱਬ ਲਈ ਨੇ ਉਸ ਤੋਂ ਬਾਅਦ ਤੁਸੀਂ ਪੜ੍ਹੋ ਗੁਰੂ ਅਰਜੁਨ ਦੇਵ ਜੀ ਦੇ ਮਹਾਰਾਜ ਦੀ ਇੱਕ ਬਚਨ ਹੈ ਕਿ ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਗੁਰੂ ਅਰਜੁਨ ਦੇਵ ਦਾ ਚੰਦੋਵਾ ਚਮਕ ਰਿਹਾ ਹੈ ਚੰਦੋਵਾ ਬਾਦਸ਼ਾਹ ਦਾ ਚਿੰਨ੍ਹ ਸੀ ਇਸ ਤੋਂ ਅੱਗੇ ਬੇਨਤੀ ਕਰਾਂ ਹੁਣ ਜਿਹੜਾ ਤਖ਼ਤ ਹੈ ਇਹ ਰਾਜ ਜੋਗ ਹੈ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਜੇ ਅਸੀਂ ਕਹੀਏ ਜੀ ਸਿੱਖੀ ਵਿੱਚ ਤਾਂ ਰਾਜ ਦੀ ਗੱਲ ਹੀ ਨਹੀਂ ਕੀਤੀ ਗਈ ਨਹੀਂ ਪਿਆਰਿਓ ਬਾਣੀ ਪੜ੍ਹੋ ਇੱਥੇ ਇਕੱਲੇ ਰਾਜ ਦੀ ਗੱਲ ਨਹੀਂ ਕੀਤੀ ਇੱਥੇ ਰਾਜ ਨਾਲ ਜੋਗ ਦੀ ਗੱਲ ਕੀਤੀ ਗਈ ਤਾਂ ਹੀ ਤਾਂ ਭੱਟਾ ਨੇ ਕਿਹਾ ਕਬ ਕਲ ਸੁਜਸ ਗਾਵੋ ਗੁਣ ਨਾਨਕ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜਾ ਵੀ ਇਹ ਤੇ ਜੋਗਦਾਰ ਤੇ ਮਿਲਿਆ ਹੋਇਆ ਵੀ ਇਸੇ ਕਰਕੇ ਗੁਰੂ ਸਾਹਿਬ ਦੀ ਬਾਣੀ ਵਿੱਚ ਇੱਕ ਪਾਤਸ਼ਾਹ ਸ਼ਬਦ ਬੜੀ ਵਾਰੀ ਵਰਤਿਆ ਗੁਰੂ ਅੰਗਦ ਸਾਹਿਬ ਲਈ ਸੱਤਾ ਬਲਵੰਡ ਸਾਹਿਬ ਨੇ ਸ਼ਬਦ ਵਰਤਿਆ ਤੇ ਉਹਨਾਂ ਨੇ ਕਿਹਾ ਖੋਵੈ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਇਹ ਚੈਲੰਜ ਸੀ ਦਿੱਲੀ ਦੇ ਹਾਕਮ ਨੂੰ ਕਿਉਂਕਿ ਲੋਕ ਉਹਨੂੰ ਪਾਤਸ਼ਾਹ ਕਹਿੰਦੇ ਸਨ ਤੇ ਗੁਰੂ ਘਰ ਅੰਦਰ ਦੁਨੀਆਂ ਦੇ ਕੂੜੇ ਬਾਦਸ਼ਾਹ ਨੂੰ ਛੱਡ ਕੇ ਸੱਚਾ ਪਾਤਸ਼ਾਹ ਸਿੱਖ ਸਤਿਗੁਰੂ ਨੂੰ ਕਹਿੰਦਾ ਹੈ ਸਤਿਗੁਰੂ ਨੇ ਕਿਹਾ ਕਿ ਖੋਵੈ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਇਹਦਾ ਮਤਲਬ ਕਿ ਉਸ ਪਾਤਸ਼ਾਹ ਲਈ ਸ਼ਬਦ ਵਰਤਿਆ ਹੁਣ ਜਿਵੇਂ ਅਸੀਂ ਰਾਮਕਲੀ ਕੀ ਵਾਰ ਚ ਪੜ੍ਹਦੇ ਹਾਂ ਅੰਮ੍ਰਿਤ ਬੋਲ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸਤ ਭੈਣ ਪਾਰਾਵ ਹੈ ਪਾਰ ਅੰਗਦ ਦਾਨ ਪੜੀਮਦੈ ਨਾਨਕ ਅੱਗੇ ਤੋਂ ਕੇ ਰਾਜ ਚਲਾਇਆ ਪਿਆਰਿਓ ਉਹ ਰਾਜ ਕੈਸਾ ਹੈ ਉਹ ਪੀਰੀ ਦਾ ਸਿਧਾਂਤ ਹੈ ਉਹਦੇ ਵਿੱਚ ਵੀ ਤਾਂ ਮੀਰੀ ਨਿਕਲਦੀ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ ਤੇ ਇਹਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਭੱਟਾਂ ਨੇ ਤਾਂ ਖਾਸ ਕਰਕੇ ਤਖ਼ਤ ਦਾ ਬੜੀ ਵਾਰੀ ਜ਼ਿਕਰ ਕੀਤਾ ਸਤਿਗੁਰ ਖੇਮਾ ਤਾਣਿਆ ਜੁਗ ਜੋਤ ਸਮਾਣੇ ਅਨਪੋ ਨੇਜ਼ਾ ਨਾਮ ਟੇਕ ਜਿਤ ਭਗਤ ਉਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ ਹੁਣ ਆ ਕੀ ਹੈ ਚੀਜ਼
ਕਿ ਖੇਮਾ ਤਾਨ ਦਿੱਤਾ। ਗੁਰੂ ਰਾਮਦਾਸ, ਤੁਸੀਂ ਇਸ ਰਾਜ ਜੋਗ ਦੇ ਰਸ ਨੂੰ ਜਾਣਿਆ? ਰਾਜ ਦੋਗ ਤਖਨ ਤਖਤ ਦੀਨ ਗੁਰੂ ਰਾਮਦਾਸ। ਮੇਰੀ ਇੱਕ ਬੇਨਤੀ ਹੈ ਕਿ ਦੁਨੀਆਂ ਦੇ ਬਾਦਸ਼ਾਹ ਤਖਤਾਂ ਤੇ ਬੈਠਦੇ ਨੇ, ਉਹਨਾਂ ਦੇ ਸਿਰ ਤੇ ਚੰਦੋਵੇ ਨੇ, ਉਹਨਾਂ ਦੇ ਉੱਤੇ ਚੌਰ ਚੁਲਦੀ ਹੈ। ਤੇ ਇਹ ਮੈਂ ਮੰਜੀ ਸਾਹਿਬ ਇੱਕ ਵਾਰ ਬੇਨਤੀ ਕੀਤੀ ਸੀ ਕਿ ਦੇਖੋ ਤੁਸੀਂ ਸਮਝੋ ਇਸ ਗੱਲ। ਹੁਣ ਸਵੇਰੇ ਦਰਬਾਰ ਸਾਹਿਬ ਕੀਰਤਨ ਹੁੰਦਾ, ਹਰਿਮੰਦਰ ਸਾਹਿਬ ਪ੍ਰਕਾਸ਼ ਬਾਅਦ ਵਿੱਚ ਹੁੰਦਾ, ਪਹਿਲਾਂ ਪ੍ਰਕਾਸ਼ ਨਹੀਂ। ਪਰ ਤੁਸੀਂ ਸਾਰਿਆਂ ਨੇ ਮਰਿਆਦਾ ਹੁਣ ਤਾਂ ਟੀਵੀ ਤੇ ਦੇਖਦੇ ਹੋ, ਸਿੰਘ ਸਾਹਿਬ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲਦੇ ਨੇ ਤੇ ਉਹਨਾਂ ਦੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਅਸਵਾਰਾ ਹੁੰਦਾ, ਸਰੂਪ ਹੁੰਦਾ, ਪਾਲਕੀ ਥੱਲੇ ਵੇ ਤਖਤ ਕੋਲ, ਉੱਤੇ ਪਾਲਕੀ ਨਹੀਂ ਜਾਂਦੀ। ਪਰ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਪਾਲਕੀ ਜਦੋਂ ਸਰੂਪ ਜਾਂਦਾ, ਪਾਲਕੀ ਫਿਰ ਬਾਹਰ ਕੇਵਲ ਸੀਸ ਉੱਤੇ ਸਰੂਪ ਚੌਕੀ ਦਰਬਾਰ ਸਾਹਿਬ ਸਿੰਘ ਸਾਹਿਬ ਜਾਂਦੇ ਨੇ। ਹੁਣ ਅਸੀਂ ਐਵੇਂ ਕਹਿ ਦਈਏ ਕਿਹੜੀ ਮਰਿਆਦਾ ਜੀ ਕਿ ਪਹਿਲਾਂ ਕੀਰਤਨ ਹੋ ਰਿਹਾ, ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ। ਮੈਂ ਕਹਾਂਗਾ ਇੱਕ ਗੱਲ ਧਿਆਨ ਨਾਲ ਸੁਣਿਓ, ਇੱਕ ਰਾਮਕਲੀ ਕੀ ਵਾਰ ਚ ਤੁਕ ਹੈ ਕਿ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੇਸ਼ਕਾਰਿਆ। ਅਸਲ ਚ ਫਾਰਸੀ ਦਾ ਲਫ਼ਜ਼ ਹੈ ਪੇਸ਼ਕਾਰਾ। ਪੇਸ਼ਕਾਰੇ ਦਾ ਅਰਥ ਕਿ ਮਾਲਕ ਦੇ ਆਉਣ ਤੋਂ ਪਹਿਲਾਂ ਜਦੋਂ ਬਾਦਸ਼ਾਹ ਆਪਣੇ ਸਿੰਘਾਸਨ ਤੇ ਹੁੰਦਾ, ਚੇਤੇ ਰੱਖਿਓ ਸਿੰਘਾਸਨ ਤੇ ਵਿਸ਼ਰਾਮ ਵਿੱਚ ਫਰਕ ਹੈ। ਸਿੰਘਾਸਨ ਉਹ ਵੇ ਜਿੱਥੇ ਦਰਬਾਰ ਸੱਜਦਾ ਤੇ ਵਿਸ਼ਰਾਮ ਉੱਥੇ ਵੀ ਜਿੱਥੇ ਕੋਠਾ ਸਾਹਿਬ ਪਲੰਗ ਪਿਆ ਹੋਇਆ ਹੈ। ਵਿਸ਼ਰਾਮ ਦੀ ਥਾਂ ਕੋਠਾ ਸਾਹਿਬ ਹੈ ਤੇ ਸਿੰਘਾਸਨ ਦੀ ਥਾਂ ਦਰਬਾਰ ਸਾਹਿਬ ਹੈ। ਥੋੜਾ ਜਿਹਾ ਤਵੱਜੋ ਦਿਆ ਜੇ, ਪਾਲਕੀ ਕਿਉਂ ਅੰਦਰ ਪਾਲਕੀ ਨਹੀਂ ਜਾਂਦੀ? ਕਿਉਂਕਿ ਪਾਲਕੀ ਸਾਹਿਬ ਸਿਰਫ ਬਾਦਸ਼ਾਹ ਦੇ, ਪਹਿਲਾਂ ਲੋਕ ਪਾਲਕੀ ਵਰਤਦੇ ਸਨ ਬਾਦਸ਼ਾਹ ਦੇ ਆਉਣ ਜਾਣ ਲਈ। ਸਤਿਗੁਰੂ ਨੇ ਕਿਹਾ ਉਹ ਭਲੇ ਲੋਕੋ, ਇਸ ਕੂੜੇ ਰਾਜੇ ਦੀ ਪਾਲਕੀ ਥੱਲੇ ਮੋਢੇ ਦੇ ਕੇ ਗੁਲਾਮੀ ਵਿੱਚ ਪਿਸ ਰਹੇ ਹੋ, ਆਓ ਮੈਂ ਉਸ ਪਾਤਸ਼ਾਹ ਨਾਲ ਜੋੜਾਂਗਾ ਜਿਹਦੀ ਪਾਲਕੀ ਨੂੰ ਮਾਢਾ ਮੋਢਾ ਦਿਓਗੇ ਤੇ ਲੋਕ ਤੇ ਪਰਲੋਕ ਸੌਰ ਜਾਏ। ਪਾਤਸ਼ੀ ਪਾਲਕੀ ਬਾਦਸ਼ਾਹ ਤੇ ਆਉਣ ਜਾਣ ਦਾ ਸਾਧਨ ਸੀ। ਹੁਣ ਦੇਖੋ ਪਾਲਕੀ ਵਿੱਚ ਕੇਵਲ ਅਸਵਾਰੀ ਆਉਂਦੀ ਹੈ, ਪਾਲਕੀ 'ਚ ਪ੍ਰਕਾਸ਼ ਨਹੀਂ ਹੁੰਦਾ। ਕਈ ਵਾਰੀ ਕਈ ਸੱਜਣ ਇਸ ਗੱਲ ਦਾ ਇਤਰਾਜ਼ ਕਰਦੇ ਨੇ। ਹੁਣ ਇਹ ਵੇ ਦੇਖੋ ਬਣੀ ਹੈ ਪਾਲਕੀ ਪਰ ਖਿੱਲੇਗੀ ਨਹੀਂ, ਇਹਦੇ 'ਚ ਪ੍ਰਕਾਸ਼ ਸਿੰਘਾਸਨ 'ਤੇ ਹੈ। ਪਰ ਆਮ ਕਈ ਥਾਵਾਂ 'ਤੇ ਦੇਖਦੇ ਹਾਂ ਜੀ, ਘਰਾਂ ਵਿੱਚ ਛੋਟੀ ਜਿਹੀ ਪਾਲਕੀ ਹੈ ਅਤੇ ਉਸ ਪਾਲਕੀ ਵਿੱਚ ਮਹਾਰਾਜ ਦੇ ਪ੍ਰਕਾਸ਼ ਕੀਤੇ। ਮੈਂ ਤਰਕ ਨਹੀਂ ਕਰਾਂਗਾ, ਪ੍ਰਕਾਸ਼ ਸਿੰਘਾਸਨ ਬਣਾ ਕੇ ਕਰੋ। ਪਾਲਕੀ ਤਾਂ ਹਜ਼ੂਰ ਦੇ ਆਉਣ ਜਾਣ ਵਾਸਤੇ ਅਸਵਾਰੀ ਹੈ। ਅੱਜ ਵੀ ਦਰਬਾਰ ਸਾਹਿਬ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਸਾਨੂੰ। ਹੁਣ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਚੱਲਦਾ ਅਤੇ ਉਸ ਵਕਤ ਅਕਾਲ ਤਖਤ ਸਾਹਿਬ 'ਤੇ ਪਹਿਲਾਂ ਨਗਾਰਾ ਵੱਜਦਾ ਹੈ, ਕੂਚ ਕਰਨ ਲੱਗਿਆ। ਜਦੋਂ ਸਵਰੂਪ ਥੱਲੇ ਆਉਂਦਾ ਅਤੇ ਉਸ ਦੇ ਅੱਗੇ ਫਿਰ ਜਿਹੜਾ ਉੱਚੀ ਆਵਾਜ਼ ਵਿੱਚ ਨਰਸਿੰਘਾ ਵੱਜਦਾ ਹੈ, ਉਹ ਨਰਸਿੰਘਾ ਕਹਿੰਦੇ ਹਾਂ ਜਦੋਂ ਦੀਵਾਨ ਵਿੱਚ ਵੱਜਦਾ ਅਤੇ ਜਦੋਂ ਉਹੀ ਸਾਜ ਮੈਦਾਨੇ ਜੰਗ ਵਿੱਚ ਵੱਜੇਗਾ ਉਦੋਂ ਰਣਸਿੰਘਾ ਬਣ ਜਾਏਗਾ, ਨਰਸਿੰਘਾ ਵੱਜਦਾ ਹੈ। ਹੁਣ ਸੰਗਤਾਂ ਪਾਲਕੀ ਨੂੰ ਮੋਢਾ ਲਾਉਂਦੀਆਂ ਨੇ, ਹੁਣ ਇਹਨੂੰ ਕਰਮ ਕਾਂਡ 'ਚ ਨਲ ਜਾਣਾ, ਕਿਉਂਕਿ ਇਹ ਗੁਰੂ ਦੀਆਂ ਦਿੱਤੀਆਂ ਹੋਏ ਬਾਹਰਮੁਖੀ ਜਿਹੜੇ ਚਿੰਨ੍ਹ ਨੇ ਇਹ ਸਾਰੇ ਮੀਰੀ ਦੇ ਚਿੰਨ੍ਹ ਨੇ ਕਿ ਗੁਰੂ ਨੇ ਬਾਹਰ ਦੇ ਬਾਦਸ਼ਾਹ ਤੋਂ ਤੋੜ ਕੇ ਸਦੀਵ ਕਾਲ ਲਈ ਸ਼ਬਦ ਪਾਤਸ਼ਾਹ ਨਾਲ ਸਾਨੂੰ ਜੋੜ ਦਿੱਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਅੱਜ ਦੇ ਦਿਨ ਸੰਬੰਧੀ ਮੈਂ ਆਵਾਂ, ਕਿਉਂਕਿ ਇਹ ਥੋੜ੍ਹਾ ਜਿਹਾ ਸੁਣਾਉਣਾ ਬਾਣੀ ਵਿੱਚੋਂ ਅਤ ਲਾਜ਼ਮੀ ਸੀ ਕਿ ਮੀਰੀ ਤੇ ਪੀਰੀ ਹੈ ਕੀ। ਪਿਆਰਿਓ ਜੇ ਕੱਲੀ ਮੀਰੀ ਰਹਿ ਜਾਏਗੀ ਤੇ ਬੰਦਾ ਜ਼ਾਲਮ ਬਣ ਜਾਏਗਾ, ਖਿਮਾ ਕਰਿਓ। ਜੇ ਕੱਲੀ ਪੀਰੀ ਰਹਿ ਜਾਏਗੀ ਤੇ ਬੰਦਾ ਕਈ ਵਾਰੀ ਕਮਜ਼ੋਰ ਤੇ ਹੀਨਤਾ ਵੀ ਚਲਾ ਜਾਏਗਾ। ਸਤਿਗੁਰੂ ਨੇ ਮੀਰੀ ਤੇ ਪੀਰੀ ਦੋਨੋਂ ਇਕੱਠੇ ਕੀਤੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੀ ਸ਼ਹਾਦਤ ਹੁੰਦੀ ਤੇ ਸੁਬਾਹ ਵੀ ਮੈਂ ਅਰਜ਼ ਕੀਤੀ ਸੀ, ਸਿਰਫ ਥੋੜ੍ਹਾ ਜਿਹਾ ਉਹਨੂੰ ਟੱਚ ਕਰਾਂਗਾ ਉਸ ਬਚਨ ਨੂੰ, ਕਿਉਂਕਿ ਅੱਜ ਉਹ ਇਤਿਹਾਸਕ ਦੇਣੇ ਤੇ ਮੌਕਾ ਬਣ ਗਿਆ ਆਪ ਜੀ ਦੇ ਦਰਸ਼ਨ ਕਰਨ ਦਾ। ਗੁਰੂ ਅਰਜੁਨ ਦੇਵ ਠੰਡ ਦੇ ਸੋਮੇ ਨੇ, ਮੈਂ ਕਹਿੰਦਾ ਇੰਨੇ ਠੰਡੇ ਕਿ ਉਹਨਾਂ ਅੰਦਰ ਤਪਸ਼ ਨਾਂ ਦੀ ਚੀਜ਼ ਹੀ ਕੋਈ ਨਹੀਂ। ਡਾਕਟਰ ਤਾਰਨ ਸਿੰਘ ਗੱਲ ਕਹਿੰਦੇ ਸਨ ਕਿ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਤਵੀ 'ਤੇ ਤਾਂ ਅਖੀਰ ਜਾ ਕੇ ਬਿਠਾਇਆ, ਸਾਰੀ ਜ਼ਿੰਦਗੀ ਜ਼ੋਰ ਲਾਉਂਦੇ ਰਹਿ ਕੇ ਗੁਰੂ ਅਰਜੁਨ ਦੇਵ ਕਿਤੇ ਤਪ ਜਾਏ, ਪਰ ਗੁਰੂ ਅਰਜੁਨ ਦੇਵ ਕਦੀ ਨਹੀਂ ਤਪੇ। ਤਪਣ ਦਾ ਸੰਬੰਧ ਕੇਵਲ ਤਵੀ ਉੱਤੇ ਨਹੀਂ, ਚੇਤੇ ਰੱਖਿਓ ਇੱਥੇ ਲੋਕ ਏਅਰ ਕੰਡੀਸ਼ਨ ਦੇ ਥੱਲੇ ਬੈਠੇ ਵੀ ਥੱਪੀ ਜਾਂਦੇ ਨੇ ਤੇ ਗੁਰੂ ਤਵੀ ਉੱਤੇ ਬੈਠਾ ਹੋਇਆ ਵੀ ਲੋਕਾਂ ਨੂੰ ਠੰਡ ਪਿਆ ਵਰਤਾਉਂਦਾ ਹੈ। ਤਪਸ਼ ਦਾ ਸੰਬੰਧ ਅੰਦਰ ਦੀ ਅੱਗ ਨਾਲ ਹੈ। ਮੈਂ ਇੱਧਰ ਨਾ ਤੁਰਾਂ ਕਿਉਂਕਿ ਅੰਦਰ ਦੀ ਅੱਗ ਕਈ ਤਰ੍ਹਾਂ ਦੀ ਹੈ, ਇੱਕ ਤਰ੍ਹਾਂ ਦੀ ਅੱਗ ਨਹੀਂ। ਬਾਬਾ ਜੀ ਨੇ ਤਾਂ ਗੱਲ ਹੀ ਮੁਕਾ ਦਿੱਤੀ, ਕੇਤੇ ਪਵਨ ਪਾਣੀ ਬੈਸੰਤਰ, ਬੜੇ ਤਰ੍ਹਾਂ ਦੀ ਅੱਗ ਹੈ। ਕਿ ਗੁਰੂ ਅਰਜੁਨ ਦੇਵ ਨੂੰ ਤਪਾਨ ਦਾ ਜ਼ਿਕਰ ਨਹੀਂ ਕੀਤਾ? ਆਪਾਂ ਸਾਰੇ ਗ੍ਰਿਸ਼ਤੀ ਬੈਠੇ, ਇੱਕ ਭਰਾ ਵਧੀ ਕੀ ਕਰੇ, ਵਿਰੋਧ ਤਾਂ ਕਰੇ ਤੇ ਮਰਨ ਮਾਰਨ ਤੱਕ ਲੋਕ ਜਾਂਦੇ ਨੇ, ਕਬੋਲ ਬੋਲਦੇ ਨੇ। ਪਿਰਥੀ ਚੰਦ ਹਰ ਵਕਤ ਵਧੀ ਕੀ ਕਰਦਾ, ਪਰ ਗੁਰੂ ਅਰਜੁਨ ਦੇਵ ਇੰਨੇ ਠੰਡੇ ਨੇ ਕਿ ਗੁਰੂ ਰਾਮਦਾਸ ਜੀ ਦੇ ਪਿਆਨੇ ਤੋਂ ਬਾਅਦ ਜਦੋਂ ਗੁਰੂ ਅਰਜੁਨ ਦੇਵ ਨੂੰ ਗੁਰਿਆਈ ਦੀ ਪੱਗ ਬਾਬਾ ਸਾਹਿਬ ਬੰਨਣ ਲੱਗੇ ਬੁੱਢਾ ਜੀ, ਤੇ ਪਿਰਥੀਏ ਨੇ ਉੱਠ ਕੇ ਪੱਗ ਖੋਲੀ। ਗੁਰੂ ਅਰਜੁਨ ਦੇਵ ਭਰੀ ਕੋਈ ਸਭਾ ਵਿੱਚ ਕਹਿੰਦੇ ਨੇ ਪੱਗ ਇਹਨਾਂ ਨੂੰ ਦੇ ਦਿਓ, ਨਾਲ ਕਹਿਣ ਲੱਗੇ ਵੀਰਾ ਜੀ ਅੰਦਰ ਦੇ ਕ੍ਰੋਧ ਨੂੰ ਛੱਡ ਦਿਓ, ਇਹ ਅੰਦਰ ਦੇ ਗੁਣਾਂ ਨੂੰ ਸਾੜ ਦਿੰਦਾ ਹੈ। ਹੁਣ ਜੇ ਕੋਈ ਹੋਰ ਹੁੰਦਾ, ਇੱਥੇ ਤਾਂ ਗੱਦੀਆਂ ਦੀ ਖਾਤਰ ਗੋਲੀਆਂ ਚੱਲਦੀਆਂ, ਤੁਸੀਂ ਦੇਖਦੇ ਹੋ। ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਫਲਾਣੇ ਸੰਪਰਦਾ ਨੇ ਮੈਨੂੰ ਬਖਸ਼ ਦਿਓ, ਨਿੰਦਿਆ ਨਹੀਂ, ਉਹ ਆਪਣੇ ਆਪਣੇ ਬੰਦੇ ਰੱਖੇ ਨੇ, ਆਪਣੇ ਆਪਣੇ ਉਹਨਾਂ ਦੇ ਬਦਮਾਸ਼ ਨੇ ਕਿ ਜੇ ਮੈਨੂੰ ਲੋੜ ਪੈ ਗਈ ਤੇ ਕੱਲ ਨੂੰ ਤੂੰ ਮੇਰਾ ਸਾਥ ਦੇ। ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਚੁੱਪ ਕਰਕੇ ਬੈਠ ਗਏ, ਪਰ ਤਪੇ ਨਹੀਂ। ਅੰਮ੍ਰਿਤਸਰ ਆਏ ਨੇ, ਅਰਬਾਬੀ ਜਵਾਬ ਦੇ ਗਏ ਜੀ, ਗੁਰੂ ਅਰਜੁਨ ਦੇਵ ਜਾਂਦੇ ਨੇ ਅੱਗੋਂ ਕਬੋਲ ਬੋਲਦੇ ਨੇ, ਪਰ ਗੁਰੂ ਅਰਜੁਨ ਦੇਵ ਨੇ ਇੱਕੋ ਗੱਲ ਕਹੀ, ਗੁਰੂ ਨਿੰਦਿਆ ਕਰਨ ਵਾਲੇ ਫਿੱਟ ਗਏ ਪਰ ਸਰੰਦਾ ਪਕੜ ਕੇ ਆਪ ਕੀਰਤਨ ਕਰ ਲੱਗ ਪਏ, ਮਸੰਦ ਵਿਗੜ ਗਏ। ਗੁਰੂ ਅਰਜੁਨ ਦੇਵ ਤਪੇ ਨਹੀਂ। ਇੱਥੋਂ ਤੱਕ ਕਿ ਜਿਸ ਘਰ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ ਜਾਂ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ, ਉਸ ਘਰ ਵਿੱਚ ਸੁੱਕੀ ਰੋਟੀ ਗੁਰੂ ਅਰਜੁਨ ਦੇਵ ਨੇ ਖਾਧੀ ਪਰ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਗੁਰੂ ਅਰਜੁਨ ਦੇਵ ਤਪੇ ਨੇ। ਭਰਾ ਵਧੀ ਕਿਆ ਕਰੀ ਗਿਆ। ਇਸ ਤੋਂ ਅੱਗੇ ਚੱਲਾਂ, ਘਰ ਸੰਤਾਨ ਹੋਵੇ ਬੇਟੀ ਜਾਂ ਬੇਟਾ, ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਗ੍ਰਹਿ ਵਿਖੇ ਕਈ ਸਾਲਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੁੰਦੀ, ਪੁੱਤਰ ਘਰ ਜਨਮ ਲੈਂਦਾ ਹੈ, ਸੰਗਤਾਂ ਵਧਾਈਆਂ ਦਿੰਦੀਆਂ ਨੇ, ਬਾਬਾ ਬੁੱਢਾ ਸਾਹਿਬ ਖੁਸ਼ੀ ਚ ਆ ਕੇ ਘਰ ਨਾਮ ਰੱਖਦੇ ਨੇ ਤੇ ਪਿਰਥੀਆ ਤਿੰਨ ਖੰਭਲੇ ਕਰਵਾਉਂਦਾ, ਦਾਈ ਨੂੰ ਜ਼ਹਿਰ ਦਿੰਦਾ, ਸਪੇਰੇ ਨੂੰ ਜ਼ਹਿਰੀਲਾ ਸੱਪ ਦੇ ਕੇ ਤੋਰਦਾ ਤੇ ਬ੍ਰਾਹਮਣ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਪਾ ਕੇ ਬੱਚੇ ਨੂੰ ਮਾਰਨ ਦਾ ਯਤਨ ਕਰਵਾਉਂਦਾ, ਪਰ ਤਿੰਨ ਖੰਭਲਿਆਂ ਤੋਂ ਬਾਅਦ ਵੀ ਗੁਰੂ ਅਰਜੁਨ ਦੇਵ ਤਪੇ ਨੇ, ਫਿਰ ਵੀ ਠੰਡੇ। ਮੈਂ ਬੇਨਤੀ ਕਰਾਂ, ਕਿਹੜਾ ਵੇਲਾ, ਕਦੀ ਸੁਲੀ ਆ ਗਿਆ, ਕਦੀ ਸੁਲ ਵੀ ਚੜ ਕੇ ਆ ਗਿਆ। ਗੁਰੂ ਅਰਜੁਨ ਦੇਵ ਠੰਡ ਦੇ ਘਰ ਨੇ, ਠੰਡ ਦੇ ਸੋਮੇ ਨੇ, ਜਦੋਂ ਗੁਰੂ ਅਰਜੁਨ ਦੇਵ ਨਹੀਂ ਤਪਦੇ। ਮੈਂ ਤਾਂ ਕਰ ਰਿਹਾ ਆਪਣੀ ਮਨ ਦੀ ਗੱਲ ਕਰਕੇ, ਆਪਣੇ ਘਰ ਚ ਕਲੇਸ਼ ਹੋਵੇ, ਮੰਨ ਲਓ ਕੋਈ ਕਲੇਸ਼ ਘਰ ਚ ਹੋਵੇ ਤੇ ਸਾਡਾ ਨੇਮ ਟੁੱਟ ਜਾਂਦਾ ਅੱਖਾਂ ਚ, ਅਸੀਂ ਕਹਿੰਦੇ ਹਾਂ ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕੀਤਾ, ਸਿਮਰਨ ਕਰਨ ਨੂੰ ਚਿੱਤ ਨਹੀਂ ਕੀਤਾ, ਕਿਉਂ? ਘਰ ਵਿੱਚ ਕਲੇਸ਼ ਇੰਨਾ ਸੀ। ਮੈਂ ਕਹਿੰਦਾ ਸਾਨੂੰ ਕਲੇਸ਼ ਵਿੱਚ ਨੇਮ ਕਈ ਵਾਰੀ ਭੁੱਲ ਜਾਂਦਾ ਹੈ, ਪਰ ਗੁਰੂ ਅਰਜੁਨ ਦੇਵ ਤਾਂ ਤਪਦੇ ਹੋਏ ਕਲੇਸ਼ ਵਿੱਚ ਵੀ ਹਜ਼ਾਰਾਂ ਸ਼ਬਦ ਪਏ ਉਚਾਰਨ ਕਰਦੇ, ਉਹਨਾਂ ਦਾ ਅੰਦਰ ਠੰਡਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਹੈ। ਸਿੱਖਾਂ ਦੀ ਭਗਤ ਮਾਲ ਮੈਂ ਅਰਜ਼ ਕਰਾਂਗਾ, ਜਿਹੜੇ ਪੜ੍ਹਨ ਵਾਲੇ ਨੇ ਜ਼ਰੂਰ ਪੜ੍ਹਿਓ, ਜਿਹੜੇ ਸਿੱਖਾਂ ਦੇ ਨਾਮ ਭਾਈ ਗੁਰਦਾਸ ਸਾਹਿਬ ਨੇ 11ਵੀਂ ਵਾਰ ਦੀਆਂ ਪੌੜੀਆਂ ਵਿੱਚ ਦਿੱਤੇ ਨੇ, ਉਹਨਾਂ ਦੀ ਵਿਆਖਿਆ ਭਾਈ ਮਨੀ ਸਿੰਘ ਉਹਨਾਂ ਦੇ ਨਾਮ ਤੇ ਗ੍ਰੰਥ ਹੈ ਸਿੱਖਾਂ ਦੀ ਭਗਤ ਮਾਲ, ਉਹਦੇ 'ਚ ਕੀਤਾ ਜਾਂਦਾ। ਗੁਰੂ ਅਰਜੁਨ ਦੇਵ ਜੀ ਦੇ ਕੋਲ ਦੋ ਸਿੱਖ ਆਉਂਦੇ ਨੇ, ਤਿਆਰੀ ਹੋ ਰਹੀ ਹੈ ਮੀਰੀ ਤੇ ਪੀਰੀ ਦੀ। ਇੱਕ ਦਾ ਨਾਮ ਭਾਈ ਸਿੰਗਾਰੂ ਹੈ ਤੇ ਇੱਕ ਦਾ ਨਾਮ ਭਾਈ ਜੈਤਾ ਹੈ। ਇਹ ਜੈਤੇ ਗੁਰੂ ਅਰਜੁਨ ਸਾਹਿਬ ਜੀ ਦੇ ਵੇਲੇ ਹੋਏ। ਭਾਈ ਸਿੰਗਾਰੂ ਤੇ ਭਾਈ ਜੈਤਾ ਦੋਨੋਂ ਸੂਰਮੇ ਨੇ ਤੇ ਗੁਰਦੇਵ ਦੇ ਕੋਲ ਬੈਠਦੇ ਨੇ ਤੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਕਹਿੰਦੇ ਨੇ, ਮਹਾਰਾਜ ਅਸੀਂ ਸ਼ਸਤਰ ਚਲਾਉਂਦੇ ਹਾਂ। ਧੰਨ ਗੁਰੂ ਅਰਜੁਨ ਦੇਵ ਅੱਗੋਂ ਬਚਨ ਕਰਦੇ ਨੇ ਕਿ ਅਸਾਂ ਸ਼ਸਤਰ ਪਕੜਨੇ ਕਹਿਣ, ਗੱਲ ਧਿਆਨ ਨਾਲ ਸੁਣਿਓ, ਅਸਾਂ ਸ਼ਸਤਰ ਪਕੜਨੇ ਕਹਿਣ ਹਰਗੋਬਿੰਦ ਦਾ ਰੂਪ ਧਾਰਨ ਕਰਕੇ, ਕਿਉਂਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਅਸਾਂ ਸ਼ਸਤਰ ਪਕੜੇ ਕਹਿਣ ਪਕੜਨੇ ਕਹਿਣ ਹਰਗੋਬਿੰਦ ਦਾ ਰੂਪ ਧਾਰਨ ਕਰਕੇ, ਅਗਲੀ ਗੱਲ ਸੁਣਿਓ, ਅਸੀਂ ਸ਼ਸਤਰਾਂ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ। ਸ਼ਸਤਰਾਂ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚੀ ਜਾਏਗੀ ਤੇ ਸ਼ਬਦ ਦੀ ਪ੍ਰੀਤ ਕਰਕੇ ਆਪਾਂ ਪੀਰ ਦੀ ਪੀਰੀ ਖਿੱਚਾਂਗੇ। ਤੇ ਜਦੋਂ ਮੈਂ ਪੜ੍ਹਿਆ ਮੇਰੇ ਮਨ 'ਚ ਆਇਆ ਕਿ ਜਿੱਥੇ ਸਿੱਖ ਗੁਰੂ ਸਾਹਿਬ ਦਾ ਸ਼ਬਦ ਦਾ ਪ੍ਰਕਾਸ਼ ਕਰਦਾ ਉਹਦੇ ਨਾਲ ਅੱਗੇ ਸ਼ਸਤਰ ਰੱਖ ਦਿੰਦਾ, ਆਹ ਤੁਸੀਂ ਵੀ ਰੱਖੇ ਨੇ ਤੇ ਮਿਆਨ 'ਚੋਂ ਬਾਹਰ ਕੱਢ ਕੇ ਰੱਖੇ ਨੇ, ਇਸ ਤਰ੍ਹਾਂ ਹੀ ਹੈ ਨਾ। ਕਦੀ ਕਿਸੇ ਪੁੱਛਿਆ ਵੀ ਇਹ ਕਿਉਂ ਰੁਮਾਲਾ ਸਾਹਿਬ ਦੇ ਅੱਗੇ ਕਿਉਂ ਸ਼ਸਤਰ ਸਜਾਉਂਦੇ? ਤੇ ਮਿਆਨ 'ਚੋਂ ਕੱਢ ਕੇ ਰੱਖਣੇ, ਤੀਰ ਰੱਖਣੇ ਆ, ਚੱਕਰ ਰੱਖਣੇ, ਚੇਤੇ ਰੱਖਿਓ ਸ਼ਬਦ ਉੱਚਾ ਹੈ, ਸ਼ਸਤਰ ਇਹਦੀ ਤਾਬਿਆਂ 'ਚ ਪਏ ਨੇ। ਇਹੀ ਤਾਂ ਮੀਰੀ ਪੀਰੀ ਕਹੇ, ਸ਼ਬਦ ਪੀਰ ਕਹੇ, ਸ਼ਸਤਰ ਮੀਰ ਕਹੇ, ਪਰ ਇੱਥੇ ਮੀਰੀ ਦੀ ਕਿਰਪਾਨ, ਇਹਦੇ ਲਈ ਚੇਤੇ ਰੱਖੋ ਪੀਰੀ ਧਾਰਨ ਕਰਨੀ ਅਤ ਜ਼ਰੂਰੀ ਕਹੇ। ਸ਼ਬਦ ਦੀ ਪ੍ਰੀਤ ਪੀਰੀ ਕਹੇ ਤੇ ਸ਼ਸਤਰਾਂ ਦੀ ਪ੍ਰੀਤ ਜਿਹੜੀ ਉਹ ਮੀਰੀ ਕਹੇ। ਸਤਿਗੁਰੂ ਕਹਿੰਦੇ ਨੇ ਦੋਨੋਂ ਧਾਰਨ ਕਰਾਂਗੇ। ਧੰਨ ਗੁਰੂ ਅਰਜੁਨ ਦੇਵ ਸ਼ਹਾਦਤ ਹੋ ਜਾਂਦੀ ਅੱਜ ਦੇ ਦਿਨ ਵੱਲ ਆਵਾਂ। ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 11 ਸਾਲ ਦੀ ਜਦੋਂ ਇਹ ਧਾਰਨ ਪਏ ਕਰਦੇ। 11 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ ਜੀ? 95 ਦਾ ਜਨਮ ਹੈ, 1595 ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ 1606 ਨੂੰ ਸ਼ਹਾਦਤ ਦਾ ਜਾਮ ਪੈ ਪੀਂਦੇ ਨੇ 30 ਮਈ ਗੁਰੂ ਅਰਜੁਨ ਦੇਵ ਜੀ 11 ਸਾਲ ਦੀ ਉਮਰ ਤੇ ਸਤਿਗੁਰੂ ਨੇ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ, ਥੜਾ ਸਾਹਿਬ ਕਿਹਾ ਜਾਂਦਾ ਸੀ, ਜਿਹਨੂੰ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਕਹਿੰਦੇ। ਸਤਿਗੁਰੂ ਨੇ ਦਿੱਲੀ ਦੇ ਤਖ਼ਤ ਤੋਂ ਉੱਚਾ ਹਜ਼ੂਰ ਨੇ ਤਖ਼ਤ ਬਣਾਇਆ, ਇਹ ਅਕਾਲ ਦਾ ਤਖ਼ਤ ਬਣਾਇਆ। ਤੇ ਮੈਂ ਅਰਜ਼ ਕਰਾਂ, ਕਾਲ ਅਰਥ ਮੌਤ, ਕਾਲ ਦਾ ਅਰਥ ਸਮਾਂ, ਤੇ ਅਕਾਲ ਦਾ ਅਰਥ ਜਿਹਨੂੰ ਨਾ ਮੌਤ ਤੇ ਨਾ ਸਮਾਂ ਕਦੀ ਪ੍ਰਭਾਵਿਤ ਨਾ ਕਰੇ। ਦੁਨੀਆਂ ਦੇ ਜਿੰਨੇ ਵੀ ਤਖ਼ਤ ਨੇ ਚੇਤੇ ਰੱਖਿਓ, ਇੱਕ ਦਿਨ ਕਾਲ ਉਹਨਾਂ ਨੂੰ ਖਾ ਜਾਂਦਾ ਹੈ, ਪਰ ਜਿਹੜੀਆਂ ਇੱਟਾਂ ਗੁਰੂ ਹਰਗੋਬਿੰਦ ਸਾਹਿਬ ਨੇ ਲਾਈਆਂ ਸਦੀਆਂ ਲੰਘ ਚੁੱਕੀਆਂ ਨੇ। ਹਜ਼ਾਰਾਂ ਸਿੱਖ ਰੋਜ਼ ਉਹਨੂੰ ਮੱਥਾ ਪੈ ਟੇਕਦੇ ਨੇ। ਲਾਲ ਕਿਲ੍ਹੇ ਨੂੰ ਕੋਈ ਮੱਥਾ ਟੇਕਦਾ ਦੇਖਿਆ ਤੁਸੀਂ? ਤੁਹਾਡੇ ਦਿੱਲੀ 'ਚ ਕਹਿ, ਇੱਥੇ ਵੀ ਤਾਂ ਕਦੀ ਝੰਡਾ ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਸਾਲ ਬਾਅਦ ਚਲਾਉਂਦੇ ਹੀ ਨੇ। ਇਹ ਵੀ ਤਾਂ ਕਿਸੇ ਬਾਦਸ਼ਾਹ ਨੇ ਇੱਟਾਂ ਲਵਾਈਆਂ, ਪਰ ਇਹਨੂੰ ਨਹੀਂ ਰੋਜ਼ ਚੁੱਕਿਆ ਜਾਂਦਾ, ਕਿਉਂਕਿ ਇਹ ਟਾਈਮ ਦੇ ਅਧੀਨ ਕਹਿ। ਸਮਾਂ ਆਇਆ ਤੇ ਕੋਈ ਝੁੱਕ ਗਿਆ, ਨਹੀਂ ਤਾਂ ਇੱਟਾਂ ਦੀਆਂ ਇੱਟਾਂ ਰਹਿ ਗਈਆਂ। ਪਰ ਅਕਾਲ ਦਾ ਅਰਥ ਹੈ ਜਿਹਦੇ ਤੇ ਸਮਾਂ ਪ੍ਰਭਾਵ ਨਹੀਂ ਪਾਏਗਾ, ਜਿਹੜਾ ਗੁਰੂ ਨੇ ਤਖ਼ਤ ਰੱਖ ਦਿੱਤਾ ਇਹ ਸਮੇਂ ਦੀ ਸੀਮਾ ਤੋਂ ਨਿਕਲ ਕੇ ਵੀ ਜੁਗੋ ਜੁਗ ਅਟਲ ਰਹੇਗਾ। ਸਤਿਗੁਰੂ ਨੇ ਜਦੋਂ ਅਕਾਲ ਤਖ਼ਤ ਬਣਾਇਆ ਤੇ ਮਹਾਰਾਜ ਜੀ ਨੇ ਦੋ ਗੁਰਸਿੱਖਾਂ ਦੀ ਚੋਣ ਕੀਤੀ ਜੇ ਆਪਣੇ ਨਾਲ ਤਖ਼ਤ ਬਣਾਉਣ ਲੱਗੇ। ਕੋਈ ਕਾਰੀਗਰ, ਜਿਹੜੀਆਂ ਥੱਲੇ ਇੱਟਾਂ ਲੱਗੀਆਂ ਨਾ, ਆਪ ਦਰਸ਼ਨ ਕਰਦੇ ਹੋ ਤਖ਼ਤ ਸਾਹਿਬ ਜਿਹੜਾ ਸ਼ੀਸ਼ੇ ਦੇ ਥੱਲੇ ਮੜ ਦਿੱਤਾ ਗਿਆ, ਇਹ ਥੱਲੇ ਵਾਲੇ ਥੜੇ ਦੀਆਂ ਇੱਟਾਂ ਥੱਲੇ ਜੋਖ ਹੈ, ਕਿਸੇ ਕਾਰੀਗਰ ਨਹੀਂ। ਇੱਕ ਧੰਨ ਬਾਬਾ ਬੁੱਢਾ ਸਾਹਿਬ ਤੇ ਦੂਜੇ ਭਾਈ ਗੁਰਦਾਸ ਸਾਹਿਬ ਤੇ ਤੀਜੇ ਗੁਰੂ ਹਰਗੋਬਿੰਦ ਸਾਹਿਬ ਲੱਗੇ। ਸਾਡੇ ਇਤਿਹਾਸਕ ਗ੍ਰੰਥ 'ਚ ਲਿਖਿਆ ਕਿ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ। ਹੁਣ ਅਕਾਲ ਬੁੰਗਾ ਬਣ ਗਏ ਪਹਿਲੇ ਗੁਰੂ ਸਾਹਿਬ, ਉਹ ਸੇਲੀ ਟੋਪੀ ਦਾ ਜ਼ਿਕਰ ਆਉਂਦਾ ਹੈ ਜੀ, ਪਰ ਅੱਜ ਗੁਰੂ ਹਰਗੋਬਿੰਦ ਸਾਹਿਬ ਉਸ ਤਖ਼ਤ ਉੱਤੇ ਬਿਰਾਜਮਾਨ ਹੋਣ ਲੱਗੇ। ਇਤਿਹਾਸ ਕਹਿੰਦਾ ਮਹਾਰਾਜ ਬੀਰ ਆਸਨ 'ਚ ਬੈਠੇ ਜੀ, ਅੱਜ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਕਹਿ ਦਿੱਤਾ ਸੇਲੀ ਟੋਪੀ ਤੋਸ਼ੇ ਖਾਨੇ ਵਿੱਚ ਰੱਖ ਦਿਓ। ਸਤਿਗੁਰੂ ਨੇ ਸੀਸ ਉੱਤੇ ਦਸਤਾਰ ਸਜਾਈ, ਮੇਰੇ ਮੀਰੀ ਪੀਰੀ ਦੇ ਦਾਤੇ ਨੇ ਆਪਣੀ ਦਸਤਾਰ ਤੇ ਕਲਗੀ ਸਜਾਈ। ਪਰ ਧੰਨ ਬਾਬਾ ਬੁੱਢਾ ਸਾਹਿਬ, ਇਹਦਾ ਮਤਲਬ ਇਹ ਅਚਨਚੇਤ ਨਹੀਂ, ਇਹਦੀ ਤਿਆਰੀ ਸੀ, ਉਹ ਦੋ ਕਿਰਪਾਨਾਂ ਗਾਤਰੇ ਵਿੱਚ ਪਾ ਕੇ ਲਿਆਏ ਨੇ। ਕਈ ਵਾਰੀ ਹੁਣ ਸਾਡੇ ਲੋਕ ਕਹਿੰਦੇ ਨੇ ਭੁਲੇਖਾ ਲੱਗ ਗਿਆ ਜੀ, ਉਹ ਇੱਧਰ ਪਾ ਬੈਠੇ ਨੇ। ਪਿਆਰਿਓ ਚੇਤੇ ਰੱਖਿਓ, ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਇਹਦੀ ਆਰੰਭਤਾ ਬਾਬਾ ਬੁੱਢਾ ਸਾਹਿਬ ਨੇ ਕਰਾਈ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਇੱਕ ਕਿਰਪਾਨ ਸੱਜੇ ਪਾਈ ਤੇ ਇੱਕ ਖੱਬੇ ਪਾਈ, ਇੱਕ ਮੀਰੀ ਦੀ ਪਾਈ ਬਾਦਸ਼ਾਹ ਦੀ ਤੇ ਦੂਜੀ ਪੀਰੀ ਦੀ ਪਾਈ। ਤੇ ਸਾਡੇ ਇਤਿਹਾਸਕ ਗ੍ਰੰਥ ਗੁਰਪ੍ਰਤਾਪ ਸੂਰਜ 'ਚ ਲਿਖਿਆ ਹੈ, ਸਤਿਗੁਰੂ ਕਹਿੰਦੇ ਨੇ ਇੱਕ ਧੋਲੇ ਮੀਰਨ ਕੀ ਮੀਰੀ, ਦੂਜੀ ਤੇ ਪੀਰਨ ਕੀ ਪੀਰੀ, ਮੀਰੀ ਪੀਰੀ ਦੋਨੋਂ ਧਰੇ। ਕਹਿਣ ਲੱਗੇ ਸੀ ਦੋਨੋਂ ਧਾਰਨ ਕਰਾਂਗੇ। ਮੈਂ ਸ਼ਬਦ ਅਰਜ਼ ਕੀਤੀ ਸੀ, ਮੀਰ ਅਸਲ 'ਚ ਬਾਦਸ਼ਾਹ ਦਾ ਚਿੰਨ੍ਹ ਹੈ ਤੇ ਪੀਰ ਦਾ ਸੰਬੰਧ ਰੁਖਾਨੀਅਤ ਨਾਲ ਹੈ, ਪਿਤਾ ਦੀ ਸ਼ਹਾਦਤ ਤੋਂ ਬਾਅਦ ਕਿਰਪਾਨ ਚੁੱਕੀ। ਪਰ ਚੇਤੇ ਰੱਖਿਓ ਸ਼ਬਦ ਨੂੰ ਭੁਲਾ ਕੇ ਨਹੀਂ ਚੁੱਕੀ, ਸ਼ਬਦ ਨੂੰ ਆਧਾਰ ਬਣਾ ਕੇ ਚੱਲੇ। ਸਤਿਗੁਰੂ ਸਿੰਘਾਸਨ ਤੇ ਬੈਠੇ ਨੇ, ਕਹਿੰਦੇ ਨੇ ਉੱਧਰ ਸੂਰਜ ਦੀ ਕਿਰਨ ਨਿਕਲੀ ਹੈ ਤੇ ਇੱਧਰ ਜਦੋਂ ਸਤਿਗੁਰੂ ਤਖ਼ਤ ਤੇ ਬੈਠਦੇ ਨੇ, ਸੁਰ ਸਿੰਘ ਪਿੰਡ ਦੇ ਦੋ ਢਾਡੀ ਜਿਨ੍ਹਾਂ ਦਾ ਨਾਮ ਨੱਥਾ ਔਰ ਅਬਦੁੱਲਾ ਹੈ। ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਦੋਨੋਂ ਭਰਾ ਆਏ। ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਤਲਵਾਰਾਂ ਬੰਨ ਕੇ ਬੈਠੇ ਨੇ ਤੇ ਦੋਨਾਂ ਭਰਾਵਾਂ ਨੇ ਤਖ਼ਤ ਤੇ ਬੈਠਣ ਵਾਲਿਆਂ ਜਿਹੜੀਆਂ ਪੌੜੀਆਂ ਉਚਾਰਨ ਕੀਤੀਆਂ ਸੁਬਾਹ ਵੀ ਮੈਂ ਅਰਜ਼ ਕੀਤੀ ਸੀ। ਉਹ ਲਿਖਦੇ ਨੇ ਕਿ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ਼ ਦਿਖਾਇਕ ਹੈ, ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ। ਤਖ਼ਤ ਤੇ ਬੈਠੇ ਪਰ ਰੱਬ ਨੂੰ ਚੇਤੇ ਕਰਕੇ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਇਕ ਹੈ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ਼ ਦਿਖਾਇਕ ਹੈ, ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਉਬਦਲ ਔਰ ਨਥ ਜਸ ਕਹੋ ਬੁਣਾਇਕ ਹੈ। ਹੁਣ ਅਗਲੀ ਪੌੜੀ ਕਹਿ ਦੋ ਤਲਵਾਰਾਂ ਬੱਧੀਆਂ, ਇਹ ਬੜੀ ਵਾਰੀ ਆਪਨੇ ਸੁਣਿਆ ਹੁਣ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਬਾਦਸ਼ਾਹ ਦੀ ਇੱਕ ਰੂਹਾਨੀਅਤ ਦੀ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ, ਅਜ਼ਮਤ ਦਾ ਸੰਬੰਧ ਪੀਰੀ ਨਾਲ ਤੇ ਦੂਜੀ ਰਾਜ ਇਹਦਾ ਸੰਬੰਧ ਮੀਰੀ ਨਾਲ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਕ ਬਖੀਰ ਦੀ, ਕਟ ਕਟਕ ਸਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਤੇ ਮੀਰੀ ਪੀਰੀ ਦੀ ਧਾਰਨ ਤੋਂ ਬਾਅਦ ਅਖੀਰ ਵਾਲੀ ਉਹ ਤੁਕ ਲਿਖਦੇ ਨੇ ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੇ ਕਿਸੇ ਹੋਰ ਨਾਲ ਤੁਲਨਾ ਨਹੀਂ ਦਿੱਤੀ। ਵਕਤ ਦਾ ਬਾਦਸ਼ਾਹ ਜਿਹਨੇ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ, ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਦੀ ਵਡਿਆਈ ਕਰਦਿਆਂ ਕਿਹਾ ਕਿ ਜਹਾਂਗੀਰ ਦਾ ਪੱਗ, ਉਹਦੇ ਸ਼ਸਤਰ ਤੇ ਉਹਦੇ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਕੀ। ਮੈਂ ਇੱਥੇ ਇੱਕ ਬੇਨਤੀ ਕਰਾਂਗਾ ਕਿ ਸਿੱਖ ਅੰਦਰ ਭਗਤੀ ਦੀ ਦਾਤ ਸ਼ਬਦ ਨੇ ਦਿੱਤੀ ਤੇ ਗੁਰੂ ਨੇ ਜਦੋਂ ਸ਼ਸਤਰ ਧਾਰਨ ਕੀਤੇ ਤੇ ਕੁਝ ਲੋਕਾਂ ਨੇ ਤਰਕ ਕੀਤਾ, ਇਹ ਮੈਂ ਜ਼ਰੂਰ ਬੇਨਤੀ ਕਰਾਂਗਾ, ਤੁਸੀਂ ਟਿਕ ਕੇ ਬੈਠਿਓ, ਮੈਂ ਮਿੰਟ ਤੁਹਾਡੇ 10 ਕੁ ਵੱਧ ਤੋਂ ਵੱਧ ਲਾਂਗਾ, ਹੋਰ ਟਿਕਾ ਇਸੇ ਤਰ੍ਹਾਂ ਬਣਾਇਓ। ਹੁਣ ਗੁਰੂ ਸਾਹਿਬ ਜਦੋਂ ਸ਼ਸਤਰ ਧਾਰਨ ਕਰ ਲਏ ਤੇ ਪਹਿਲੀ ਸਪੀਚ ਜੋ ਹਜ਼ੂਰ ਨੇ ਦਿੱਤੀ ਤਖ਼ਤ ਤੇ, ਕਹਿਣ ਲੱਗੇ ਅੱਜ ਤੋਂ ਬਾਅਦ ਮੈਨੂੰ ਸੋਹਣੀਆਂ ਜਵਾਨੀਆਂ, ਨੌਜਵਾਨ, ਦੂਸਰੇ ਘੋੜੇ, ਤੀਸਰੇ ਸ਼ਸਤਰ ਚਾਹੀਦੇ ਨੇ। ਤੇ ਨਾਲ ਇੱਕ ਸ਼ਬਦ ਕਿਹਾ ਕਿ ਸਿੱਖੋ ਪਿੰਡ ਪਿੰਡ ਵਿੱਚ ਸੁੱਤਿਆਂ ਨੂੰ ਹੋਕੇ ਦੇ ਕੇ ਜਗਾ ਦਿਓ, ਸ਼ਸਤਰ ਵਿੱਦਿਆ ਦਾ ਅਭਿਆਸ ਕੀਤਾ ਜਾਏ, ਘੋੜਾ ਸਵਾਰੀ ਕੀਤੀ ਜਾਏ। ਮੈਨੂੰ ਜਵਾਨੀਆਂ, ਘੋੜੇ ਤੇ ਸ਼ਸਤਰ ਚਾਹੀਦੇ ਨੇ, ਇਹ ਧਨ ਦੌਲਤ ਖੀਰੇ ਮੋਤੀ ਨਹੀਂ। ਨਾਲ ਇੱਕ ਸ਼ਬਦ ਕਿਹਾ ਕਦੀ ਘਬਰਾਇਓ ਨਾ ਕਿ ਸਾਡੀ ਗਿਣਤੀ ਥੋੜੀ ਹੈ, ਜਿੰਨੇ ਦਰਿਆ ਵੀ ਨਿਕਲਦੇ ਨੇ ਪਹਾੜਾਂ ਵਿੱਚੋਂ ਨਿੱਕੇ ਚਸ਼ਮੇ ਨੇ, ਇੱਕ ਵਾਰੀ ਚਸ਼ਮਾ ਬਣ ਜਾਏ ਤੇ ਚਟਾਨਾਂ ਨੂੰ ਵੀ ਰੋੜ ਕੇ ਲੈ ਜਾਂਦਾ ਹੈ, ਤੇ ਜਦੋਂ ਸ਼ਬਦ ਦੀ ਕਿਰਪਾ ਨਾਲ ਮੀਰੀ ਪ੍ਰਫੁੱਲਤ ਹੋਵੇਗੀ ਉਦੋਂ ਜ਼ੁਲਮ ਕਰਨ ਵਾਲੇ ਬਾਦਸ਼ਾਹ ਨੂੰ ਵੀ ਰੋੜ ਕੇ ਲੈ ਜਾਏ। ਦੂਸਰਾ ਸ਼ਬਦ ਕਿਹਾ ਕਿ ਇੱਕ ਨਿੱਕੀ ਜੀ ਅੱਗ ਦੀ ਚਿੰਗਾਰੀ ਪੂਰੇ ਜੰਗਲ ਨੂੰ ਰਾਹ ਕਰ ਸਕਦੀ ਏ, ਤੁਸੀਂ ਤਾਂ ਉਹ ਜਿਨ੍ਹਾਂ ਦੇ ਸੀਨੇ ਨੂੰ ਕੁਝ ਦਿਨ ਪਹਿਲਾਂ ਤੱਤੀ ਤਵੀ ਦੇ ਉੱਤੇ ਭੁੰਨਿਆ ਗਿਆ ਹੈ। ਜਦੋਂ ਮਹਾਰਾਜ ਜੀ ਨੇ ਸ਼ਬਦ ਕਹਿ ਭਾਈ ਬਿਧੀ ਚੰਦ, ਜਿਨ੍ਹਾਂ ਦੇ ਨਾਮ ਤੋਂ ਆਪ ਜਾਣੂ, ਉਹ ਅੱਗੇ ਆਏ, 500 ਨੌਜਵਾਨ ਉਸ ਦਿਨ ਅੱਗੇ ਖੜਾ ਹੋਇਆ ਤੇ ਹੱਥ ਜੋੜ ਕੇ ਕਹਿਣ ਲੱਗੇ ਦਾਤਾ ਦੋ ਵਕਤ ਦੀ ਰੋਟੀ ਦੇ ਦਿਆ ਜੇ, 6 ਮਹੀਨੇ ਬਾਅਦ ਤਨ ਢੱਕਣ ਨੂੰ ਕੱਪੜਾ ਦੇ ਦਿਆ ਜੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਇਹ ਸਰੀਰ ਦਾ ਠੀਕਰਾ ਤੇਰਾ, ਜਿੱਥੇ ਮਰਜ਼ੀ ਲੋੜ ਹੋਵੇ ਇਹਨੂੰ ਵਰਤ ਲੈ। ਸਿੱਖਾਂ ਵਿੱਚ ਨਵੀਂ ਜਾਗਰਤੀ ਆਈ, ਚੇਤੇ ਰੱਖਿਓ ਇਸੇ ਮੀਰੀ ਪੀਰੀ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਯਤਨ ਕੀਤਾ ਗਿਆ। ਮੈਂ ਬੇਨਤੀ ਕਰਾਂ, ਸਤਿਗੁਰੂ ਜਦੋਂ ਸ਼ਸਤਰ ਧਾਰਨ ਕੀਤੇ, ਹੁਣ ਤਰਕ ਕਰਨ ਵਾਲੇ ਉਸ ਵੇਲੇ ਵੀ ਸਨ, ਉਹਨਾਂ ਕਿਹਾ ਜੀ ਮਹਾਰਾਜ ਪਹਿਲਾਂ ਤਾਂ ਰਬਾਬ ਵੱਜਦੀ ਸੀ ਜੀ, ਇਹ ਤਾਂ ਰਾਤ ਨੂੰ ਢਾਡੀਆਂ ਦੀਆਂ ਵਾਰਾਂ ਗਾਉਣ ਲੱਗ ਪਏ। ਦੋਨੋਂ ਢਾਡੀ ਰੋਜ਼ ਵਾਰਾਂ ਗਾਉਂਦੇ ਸਨ। ਸਵੇਰੇ ਹਰਿਮੰਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜਿੰਨਾ ਸਮਾਂ ਰਹੇ ਅੰਮ੍ਰਿਤਸਰ, ਉਹਨਾਂ ਦਾ ਨੇਮ ਸੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹਰਿਮੰਦਰ ਸਾਹਿਬ ਸੁਣਦੇ ਸਨ। ਸ਼ਾਇਦ ਆਪ ਨੂੰ ਪਤਾ ਹੋਵੇ ਜਿਸ ਦਿਨ ਗੁਰੂ ਤੇਗ ਬਹਾਦਰ ਦਾ ਆਗਮਨ ਹੋਇਆ ਉਸ ਦਿਨ ਵੀ ਗੁਰੂ ਹਰਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਵਿੱਚ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਸਨ। ਰੋਜ਼ਾਨਾ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸੁਣਨਾ, ਸ਼ਾਮ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ, ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਅਗਲਾ ਹਿੱਸਾ ਹੈ ਤੁਹਾਨੂੰ ਪਤਾ ਵੀ ਖੁੱਲ੍ਹੀ ਥਾਂ ਹੈ, ਉਹ ਜੋ ਇੰਨੀ ਭੀੜ ਤਾਂ ਹੈ ਨਹੀਂ ਸੀ, ਉੱਥੇ ਦੰਗਲ, ਉੱਥੇ ਸ਼ਸਤਰ ਵਿੱਦਿਆ ਦਾ ਅਭਿਆਸ, ਤੇ ਨਾਲੀ ਨੱਥੇ ਤੇ ਅਬਦੁੱਲੇ ਨੇ ਦੋਨਾਂ ਨੇ ਉਹਨਾਂ ਨੇ ਢਾਡੀ ਵਾਰਾਂ ਸੂਰਮਿਆਂ ਦੀਆਂ ਵਾਰਾਂ ਗਾਉਣੀਆਂ। ਮੈਂ ਗੁਰਬਿਲਾਸ ਛੇਵੀਂ ਵਿੱਚ ਪੜ੍ਹਿਆ ਹੈ ਕਿ ਦੋਨਾਂ ਭਰਾਵਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਢਾਡੀਓ ਵਾਰ ਦਾ ਸੰਬੰਧ ਢਾਡੀ ਨਾਲ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਸੁਣਾਓਗੇ। ਉਹਨਾਂ ਨੇ 2 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਈਆਂ ਤੇ ਸੁਣਾਈਆਂ ਵੀ ਉਹਨਾਂ ਧੁਨਾਂ ਵਿੱਚ ਜਿਹੜੀਆਂ ਧੁਨਾਂ ਉੱਤੇ ਦਰਜ ਕੀਤੀਆਂ ਗਈਆਂ ਨੇ, ਜਿਵੇਂ ਟੁੰਡੇ ਅਸ ਰਾਜੇ ਕੀ ਧੁਨੀ। 22 ਵਾਰਾਂ ਜਦੋਂ ਦੋਨਾਂ ਢਾਡੀਆਂ ਨੇ ਸੁਣਾਈਆਂ ਤੇ ਸਤਿਗੁਰੂ ਨੇ ਇੱਕ ਹਾਥੀ ਇਨਾਮ ਵਜੋਂ ਦਿੱਤਾ। ਕਹਿਣ ਲੱਗੇ ਤੁਹਾਡੀ ਇਸ ਵਾਰਾਂ ਦੀ ਖੁਸ਼ੀ ਚ, ਤੁਹਾਡੇ ਇਸ ਗੁਣ ਦੀ ਖੁਸ਼ੀ ਹਾਥੀ ਦਿੱਤਾ। ਹੱਥ ਜੋੜ ਕੇ ਕਹਿਣ ਲੱਗੇ ਮਾਲਕਾ ਹਾਥੀਆਂ ਉੱਤੇ ਤਾਂ ਪਾਤਸ਼ਾਹ ਹੀ ਚੰਗਾ ਲੱਗਦਾ, ਤਰਸ ਕਰਿਓ ਸਾਨੂੰ ਢਾਡੀਆਂ ਨੂੰ ਆਪਣੇ ਚਰਨਾਂ ਦੀ ਸਿਫਤ ਸਲਾਹ ਦੇਣ। ਹੁਣ ਜੀ ਇੱਥੇ ਸਵਾਲ ਪੈਦਾ ਹੋ ਗਿਆ ਵੀ ਸ਼ਸਤਰ ਕਿਉਂ ਧਾਰਨ ਕੀਤੇ। ਮੈਂ ਸੁਬਹਾ ਵੀ ਅਰਜ਼ ਕੀਤੀ, ਕਈ ਬੰਦੇ ਸਾਡੇ ਅਜੇ ਵੀ ਡਰਦੇ ਨੇ ਜੇ ਸ੍ਰੀ ਸਾਹਿਬ ਆਪਾਂ ਉੱਤੇ ਪਾ ਲਈਏ ਜਾਂ ਥੱਲੇ ਪਾ ਲਈ, ਕੋਈ ਮੈਂ ਇਹ ਨਹੀਂ ਕਹਾਂਗਾ ਵੀ ਗਲਤ ਗੱਲ ਹੈ, ਤੇ ਉੱਤੇ ਪਾਉਣ ਤੋਂ ਆਪਾਂ ਨੂੰ ਕੀ ਇਤਰਾਜ਼ ਹੈ ਜੀ। ਮੈਂ ਕੱਲ ਅੱਜ ਬੇਨਤੀ ਕੀਤੀ ਸੀ, ਦੇਖੋ ਜੇ ਰਹਿਤ ਰੱਖਣੀ ਹੈ ਤੇ ਮੁਕੰਮਲ ਰੱਖੀਏ। ਕੇਸਾਂ ਵਿੱਚ ਤਾਂ ਕੰਘਾ ਰੱਖਣ ਦਾ ਜ਼ਿਕਰ ਆਇਆ, ਗਾਤਰੇ ਕਿਰਪਾਨ ਪਾਣੀ ਤਾਂ ਕਹੀ, ਪਰ ਮੈਂ ਕਿਤੇ ਨਹੀਂ ਰਹਿਤਨਾਮੇ ਚ ਪੜਿਆ ਵੀ ਗਾਤਰੇ ਨਾਲ ਕੰਘਾ ਵੀ ਬੰਨ ਲਿਆ ਜੇ। ਹੁਣ ਆਪਾਂ ਗਾਤਰੇ ਨਾਲ ਕੰਘੇ ਬੰਨੀ, ਬੀਬੀਆਂ ਜ਼ਿਆਦੀਆਂ ਮੇਰਾ ਖਿਆਲ ਹੈ ਘਰਾਂ ਚ ਸੀ, ਆਪਣੇ ਘਰਾਂ ਚ ਵੀ ਟੋਕਣੇ ਆ। ਉਹ ਕੰਘੇ ਦਾ ਸੰਬੰਧ ਕੇਸਾਂ ਨਾਲ ਜੇ, ਕੰਘੇ ਦਾ ਸੰਬੰਧ ਕਿਰਪਾਨ ਨਾਲ ਨਹੀਂ। ਕੰਘੀ ਦੂਜੀ ਬੰਨੇ ਆ ਤੇ ਕੰਘਾ ਨਾਲ ਬੰਨੀ ਬੈਠੇ। ਮੈਂ ਇੱਕ ਬੇਨਤੀ ਕਰਾਂਗਾ, ਦੇਖੋ ਭਾਈ ਸਾਹਿਬ ਕਹਿ ਕੇ ਜੋ ਗੁਰੂ ਨੇ ਕਿਹਾ ਹੈ ਨਾ, ਆਪਾਂ ਉਹਨੂੰ ਮੰਨ ਲਈਏ, ਮੰਨਣ ਚ ਭਲਾ ਹੈ। ਹੁਣ ਉੱਥੇ ਸਵਾਲ ਉੱਠਿਆ ਜੀ, ਇਹਨਾਂ 2 ਕਿਰਪਾਨਾਂ ਪਾ ਲਈਆਂ, ਇਹਨਾਂ ਘੋੜੇ ਰੱਖ ਲੈ ਜੀ, ਇਹਨਾਂ ਸ਼ਿਕਾਰੀ ਕੁੱਤੇ ਰੱਖ ਲੈ ਜੀ, ਇਹ ਸ਼ਿਕਾਰ ਖੇਡਣ ਚੱਲ ਪਏ ਜੀ। ਤੇ ਕਈ ਵਾਰੀ ਕੁਝ ਇਤਿਹਾਸਕਾਰਾਂ ਨੇ ਇੱਥੋਂ ਤੱਕ ਕਿਹਾ ਵੀ ਜਿਹੜਾ ਠੰਡ ਦਾ ਸੋਮਾ 5ਵੇਂ ਗੁਰਦੇਵ ਤੱਕ ਚੱਲਿਆ ਸੀ, 6ਵੇਂ ਦੇ ਆਉਂਦਿਆਂ ਤੱਕ ਉਹ ਸੁੱਕਣਾ ਸ਼ੁਰੂ ਹੋ ਗਿਆ। ਇਹ ਵੀ ਸ਼ਬਦ ਕੁਝ ਇਤਿਹਾਸਕਾਰਾਂ ਨੇ ਕਿਹਾ ਜਿਨ੍ਹਾਂ ਨੂੰ ਸਮਝ ਨਹੀਂ ਸੀ। ਮੈਂ ਕੁਰਬਾਨ ਜਾਵਾਂ ਉਸ ਮਹਾਨ ਵਿਦਵਾਨ ਤੋਂ ਜਿਹੜਾ ਲਿਖਦਾ ਵੀ ਏ, ਕਥਾ ਵੀ ਕਰਦਾ ਤੇ ਕੱਲਾ ਕਥਾ ਤੇ ਲਿਖਦਾ ਹੀ ਨਹੀਂ, ਜਿਹੜਾ ਸਿੱਖੀ ਦੇ ਉੱਚੇ ਦਰਜੇ ਦੀ ਅਵਸਥਾ ਨੂੰ ਮੰਨਦਾ, ਭਾਈ ਸਾਹਿਬ ਭਾਈ ਗੁਰਦਾਸ ਜੀ। ਉਹਨਾਂ ਨੇ ਕਲਮ ਚੁੱਕੀ, ਜੇ ਪਿਰਥੀਏ ਨੇ ਰੌਲਾ ਪਾਇਆ ਉਹਨਾਂ ਮੀਣਿਆਂ ਦੇ ਨਾਮ ਥੱਲੇ ਵਾਰ ਉਚਾਰਨ ਕਰ ਦਿੱਤੀ, ਤੇ ਜੇ ਸ਼ਸਤਰਾਂ ਨੂੰ ਦੇਖ ਕੇ ਰੌਲਾ ਪਾਇਆ ਉਹਨਾਂ ਨੇ ਪੌੜੀਆਂ ਦਰਜ ਕਰ ਦਿੱਤੀਆਂ। ਉਹਨਾਂ ਦੀ ਇੱਕ ਪੌੜੀ ਤਾਂ ਤੁਸੀਂ ਸਾਰੇ ਪੜ੍ਹਦੇ ਹੋ, ਉਹਦੇ ਵਿੱਚ ਉਹ ਇਸ਼ਾਰਾ ਦੇ ਗਏ ਨੇ ਕਿ ਪੰਜ ਪਿਆਲੇ ਕਿਹੜੇ? ਸੱਤ ਸੰਤੋਖ ਦਇਆ ਧਰਮ ਧੀਰਜ ਆਦਿਕ 5 ਗੁਣ, 5 ਪੀਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਤੱਕ, 5 ਪਿਆਲੇ 5 ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਭਾਰੀ ਗੁਰੂ ਸ਼ਬਦ ਵਰਤਿਆ। ਤੇ ਉਂਜ ਵੀ ਸਤਿਗੁਰੂ ਜੁੱਸੇ ਦੇ ਤੌਰ ਤੇ, ਸਰੀਰਕ ਤੌਰ ਤੇ ਇੰਨੇ ਹਜ਼ੂਰ ਦਾ ਜੁੱਸਾ ਤਕੜਾ ਸੀ, ਇੱਕ ਘੋੜਾ ਜ਼ਿਆਦਾ ਟਾਈਮ ਉਹਨਾਂ ਦੀ ਚਾਲ ਨਹੀਂ ਸੀ ਚੱਲਦਾ, ਹਰਦੂਰ ਦੇ ਨਾਲ ਦੂਜਾ ਘੋੜਾ ਰੱਖਣਾ ਪੈਂਦਾ ਸੀ, ਇੰਨਾ ਉਹਨਾਂ ਦਾ ਜਿਸਮ ਭਾਰਾ। ਚੇਤੇ ਰੱਖਿਓ ਪ੍ਰਸ਼ਾਦੇ ਛੱਕ ਕੇ ਭਾਰਾ ਨਹੀਂ, ਤਾਕਤ ਵਾਲਾ। 5 ਪਿਆਲੇ 5 ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਅਗਲੇ ਇਹ ਚ ਬਚਨ ਕਹਿ ਕਿ ਚੱਲੀ ਪੇੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ। ਚੇਤੇ ਰੱਖੋ ਗੁਰ ਸੂਰਮਾ ਵਰਤਿਆ, ਮੇਰੇ ਕੋਲ ਟਾਈਮ ਨਹੀਂ, ਵੈਸੇ ਮੇਰੇ ਮਨ ਚ ਇੱਕ ਦਿਨ ਆਇਆ ਸੀ ਮੈਂ 5 ਪਿਆਲੇ 5 ਪੀਰ ਤੇ ਛੱਠਮ ਪੀਰ, ਇਸ ਇੱਕ ਤੁਕ ਉੱਤੇ ਘੱਟੋ ਘੱਟ 3-4 ਘੰਟੇ ਜ਼ਰੂਰ ਵਖਿਆਨ ਕੀਤਾ ਜਾਏ, ਇਹ 5 ਪਿਆਲੇ ਕੀ ਨੇ, ਇਹ ਕਿਵੇਂ ਧਾਰਨ ਕੀਤੇ, 5 ਪੀਰਾਂ ਨੇ ਕੀ ਬਖਸ਼ਿਸ਼ ਕੀਤੀ। ਉੱਥੇ ਉਹ ਸ਼ਬਦ ਵਰਦੇ ਨੇ ਕਿ ਦੇਖੋ ਦਲ ਭੰਜਨ ਗੁਰ ਸੂਰਮਾ, ਗੁਰੂ ਸੂਰਮਾ ਗੁਰੂ ਕਾਇਰ ਨਹੀਂ, ਕਬੀਰ ਸਾਹਿਬ ਤੇ ਕਹਿੰਦਾ ਮੇਰਾ ਗੁਰੂ ਇੰਨਾ ਸੂਰਮਾ ਜਿਹਦਾ ਇੱਕ ਵਾਰੀ ਕੋਈ ਤੀਰ ਜਰ ਲਿਆ ਉਹਦੇ ਮੌਤ ਦਾ ਭੈ ਖਤਮ ਹੋ ਜਾਂਦਾ। ਕਬੀਰ ਸਤਿਗੁਰ ਸੂਰਮੇ ਬਾਹਾਂ ਬਾਨ ਜੋ ਇੱਕ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਹੁਣ ਉੱਥੇ ਸਵਾਲ ਉੱਠਿਆ ਜੀ ਕਿਰਪਾਨਾਂ ਕਿਉਂ ਪਾਈਆਂ? ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਕਹੀ, ਮੈਂ ਉਹਦੇ ਤੋਂ ਸਿਰਫ 2 ਤੁਕਾਂ ਸੁਣਾਵਾਂਗਾ। ਉਹ ਕਹਿੰਦੇ ਨੇ ਭਲੇ ਲੋਕੋ, ਜਿਸ ਜ਼ਿਮੀਦਾਰ ਨੇ ਚੰਗਾ ਬੀਜ ਬੀਜ ਕੇ ਫਸਲ ਬੀਜੀ ਹੋਵੇ ਤੇ ਫਸਲ ਮੁਕੰਮਲ ਤੌਰ ਤੇ ਤਿਆਰ ਹੁੰਦੀ ਹੋਵੇ, ਤੇ ਧੱਕੇ ਵਾਲੇ ਲੋਕ ਆਪਣੇ ਪਸ਼ੂਆਂ ਨੂੰ ਛੱਡ ਦੇਣ, ਕੋਈ ਬਾਹਰੋਂ ਜ਼ੋਰ ਵਾਲਾ ਕੱਟਣ ਆ ਜਾਏ
ਤੇ ਮਾਲਕ ਕੀ ਕਰਦਾ ਕਿ ਅਵਾਰਾ ਪਸ਼ੂ ਨਾ ਪੈ ਜਾਣ ਉਹਦੇ ਚਾਰ ਚਪੇਰੇ ਉਹ ਵਾੜ ਕਰ ਦਿੰਦਾ। ਕਾਹਦੇ ਲਈ? ਸ਼ਸਤਰ ਧਾਰਨ ਕੀਤੇ। ਕਹਿਣ ਲੱਗੇ ਉਹ ਵਾੜ ਤਾਂ ਕਰਦਾ ਕਿ ਬਾਹਰ ਦੇ ਅਵਾਰਾ ਆ ਕੇ ਕਿਸੇ ਫਸਲ ਨੂੰ ਉਜਾੜ ਨਾ ਦੇਣ। ਗੁਰੂ ਨਾਨਕ ਦੇ ਘਰ ਵਿੱਚ ਰੂਹਾਨੀਅਤ ਦਾ ਖੇਤ ਜਿਹੜਾ ਤਿਆਰ ਹੋਇਆ ਇਹਨੂੰ ਹਮਲਾਵਰ ਆ ਕੇ ਕਿਤੇ ਉਜਾੜਨ ਦਾ ਯਤਨ ਨਾ ਕਰਨ। ਉਹਦੀ ਰਾਖੀ ਵਾਸਤੇ ਦੋ ਕਿਰਪਾਨਾਂ ਧਾਰਨ ਕੀਤੀਆਂ। ਦੂਸਰਾ ਬਚਨ ਕਹਿਣ ਲੱਗੇ ਕਿ ਦੇਖੋ ਤੁਸੀਂ ਜਦੋਂ ਮਾਲੀ ਸੋਹਣੇ ਬਾਗ ਵਿੱਚ ਪੇਡੇ ਲਾਉਂਦਾ ਤੇ ਉਹ ਕੰਡਿਆਂ ਵਾਲੀਆਂ ਝਾੜੀਆਂ ਲਿਆ ਕੇ ਕਿੱਕਰਾਂ ਦੇ ਮੋੜੇ ਲਿਆ ਕੇ ਤਿੱਖੇ ਕੰਡਿਆਂ ਦੀ ਵਾੜ ਕਰਦਾ। ਜੇ ਪੁੱਛੀਏ ਵੀ ਅੰਦਰ ਇੰਨੇ ਰਸਦਾਇਕ ਫਲ ਤੇ ਬਾਹਰ ਕੰਡੇ, ਉਹ ਕਹਿੰਦਾ ਕੰਡੇ ਇਸ ਕਰਕੇ ਲਾਏ ਨੇ ਕਿਤੇ ਫਲਾਂ ਨੂੰ ਧੱਕੇ ਨਾਲ ਕੋਈ ਤੋੜ ਕੇ ਨਾ ਲੈ ਜਾਏ। ਜਿਹੜਾ ਰੂਹਾਨੀਅਤ ਦਾ ਰਸ ਦਾ ਫਲ ਹੈ ਕਿਤੇ ਨੂੰ ਕੋਈ ਤੋੜਨ ਵਾਲਾ ਨਾ ਆਵੇ। ਤੀਸਰੀ ਉਹਨਾਂ ਉਦਾਹਰਨ ਦਿੱਤੀ, ਕਹਿਣ ਲੱਗੇ ਉਹ ਤੁਸੀਂ ਰੱਬ ਤੋਂ ਵੀ ਦੇਖੋ ਕਿ ਉਹਨੇ ਜੇ ਚੰਨਣ ਕੀਮਤੀ ਪੈਦਾ ਕੀਤਾ, ਜਣਾ ਖਣਾ ਚੰਦਨ ਨੂੰ ਹੱਥ ਨਾ ਪਾ ਜਾਏ, ਉਹਨੇ ਸੱਪ ਨਾਲ ਬਿਠਾ ਦਿੱਤਾ। ਕਹਿਣ ਲੱਗੇ ਤੁਸੀਂ ਤਾਂ ਘਰੋਂ ਨਿਕਲਦਿਆਂ ਤਾਲੇ ਲਾ ਕੇ ਆਉਂਦੇ ਹੋ, ਕੁੱਤੇ ਅੱਗੇ ਰੱਖੇ ਨੇ। ਸੱਚ ਇਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਕਿਸੇ ਤੇ ਜ਼ੁਲਮ ਕਰਨ ਵਾਸਤੇ ਨਹੀਂ, ਜ਼ੁਲਮ ਕਰਨ ਵਾਲੇ ਦੇ ਤਲਵਾਰ ਨੂੰ ਸਤਾਉਣ ਵਾਸਤੇ ਨੇ। ਉੱਥੇ ਭਾਈ ਸਾਹਿਬ ਦੀ ਇੱਕ ਰਚਨਾ ਹੈ, ਖੇਤੀ ਵਾੜ ਸੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗ ਹੈ, ਸੱਪ ਲਪੇਟਾ ਚਾਨਣਾ, ਬੂਹਾ ਜੰਦਾ, ਕੁੱਤਾ ਜਾਗੇ। ਫਿਰ ਉਹਨਾਂ ਕਿਹਾ ਜੀ ਸ਼ਸਤਰ ਕੋਈ ਜ਼ਰੂਰੀ ਨੇ? ਉੱਥੇ ਭਾਈ ਸਾਹਿਬ ਨੇ ਇੱਕ ਪੌੜੀ ਖੋਰ ਕਹੀ, ਉਹ ਪੌੜੀ ਹੈ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਣ ਕਾਲੇ ਸੱਪ ਸਿਰ ਹੱਥ ਹੱਸ ਦੇ ਨਾ ਜਾਣੀ, ਜਾਣ ਕਥੋਰੀ ਮਿਰਦ ਦੈ ਮਰ ਮੁੱਕੇ ਆਣੀ। ਉਹ ਲਿਖਦੇ ਨੇ ਕਿ ਦੇਖੋ ਤੇਲ ਤਿਲੋਂ ਕਿਉਂ ਨਿਕਲੇ ਬਿਨ ਪੀੜਾ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਤਿਉਂ ਬੇਮੁਖ ਲੋਹਾਂ ਸਾਧੀਐ ਵਗਦੀ ਵਧਾਣੀ। ਇਹਦੇ ਮੈਂ ਅਰਥ ਕਰ ਦਿੰਦਾ। ਉਹ ਕਹਿੰਦੇ ਨੇ ਜੇ ਪਾਣੀ ਕੱਢਣਾ, ਇਹ ਕਹਿਣ ਲੱਗ ਪਿਆ ਹਾਏ ਦੇਖਿਓ ਇਹਨੂੰ ਰੱਸੇ ਚ ਨਾਲ ਨਾ ਬੰਨਿਓ, ਜੇ ਭਾਂਡੇ ਦਾ ਸਿਰ ਤੂੰ ਉਹਦਾ ਗਲਾ ਰੱਸੇ ਨਾਲ ਬੰਨੇਗਾ ਤੇ ਪਾਣੀ ਤਾਂ ਹੀ ਆਵੇਗਾ, ਜੇ ਤੂੰ ਨਾਰੀਅਲ ਦੀ ਗਰੀ ਲੈਣੀ ਹੈ ਤੇ ਛਿਲਕਾ ਤੋੜਨਾ ਪਏਗਾ, ਜੇ ਤੂੰ ਸੱਪ ਤੋਂ ਮਣੀ ਖੋਣੀ ਹੈ ਤੇ ਉਹਦਾ ਸਿਰ ਭੰਨਣਾ ਪਏਗਾ। ਕਹਿਣ ਲੱਗੇ ਚੇਤੇ ਰੱਖੀ, ਜੇ ਜ਼ੁਲਮ ਕਰਨ ਵਾਲੇ ਨੂੰ ਹਟਾਉਣਾ ਤੇ ਸ਼ਸਤਰ ਨਾਲ ਉਹਦਾ ਮੂੰਹ ਬੰਦ ਕਰਨਾ ਪਏ। ਭਾਈ ਸਾਹਿਬ ਨੇ ਆਪਣੀ ਰਚਨਾ ਚ ਇਹਦੇ ਬਾਰੇ ਕਿਹਾ। ਦੇਖੋ ਇਹ ਮੀਰੀ ਪੀਰੀ ਦਾ ਸਿਧਾਂਤ ਚੱਲਿਆ। ਮੈਂ ਇੱਕ ਨਿੱਕੀ ਜੀ ਘਟਨਾ ਤੁਹਾਨੂੰ ਕਹਿ ਦਿਆਂ ਕਿ ਇਸ ਨੇ ਕਿੱਡੀ ਵੱਡੀ ਕ੍ਰਾਂਤੀ ਪੈਦਾ ਕੀਤੀ। ਆਗਰਾ ਤੁਹਾਡੇ ਨਜ਼ਦੀਕ ਹੈ, ਇੱਥੋਂ ਦਾ ਇੱਕ ਸਿੱਖ, ਕੁਝ ਕਹਿੰਦੇ ਨੇ ਵੈਸੇ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਚਰਨ ਇੱਥੇ ਪਏ। ਮੈਂ ਇੱਕੋ ਘਟਨਾ ਸਿਰਫ ਸੁਣਾਉਣਾ ਵਾਂ ਇਹ ਕਿ ਪੀਰੀ ਤੇ ਮੀਰੀ ਆਮ ਬੰਦੇ ਵਿੱਚ ਕਿੱਡੀ ਵੱਡੀ ਉਹਨਾਂ ਨੇ ਆਜ਼ਾਦੀ ਦੇ ਗੁਣ ਪੈਦਾ ਕਰ ਦਿੱਤੇ। ਜਹਾਂਗੀਰ ਦਾ ਟੈਂਟ ਬਿਲਕੁਲ ਨਾਲ ਸੀ, ਉਹ ਮਹਾਰਾਜ ਜੀ ਦੇ ਨਾਲ ਫਿਰ ਚੱਲਿਆ। ਇੱਕ ਸਿੱਖ ਘਾਈ ਉਹ ਘਾਹ ਖੋਦ ਕੇ ਆਪਣਾ ਗੁਜ਼ਾਰਾ ਕਰਦਾ। ਕਹਿੰਦੇ ਨੇ ਉਹ ਘਾਹ ਖੋਦ ਰਿਹਾ, ਉਹਨੂੰ ਕਿਸੇ ਦੱਸਿਆ ਕਿ ਜਿਹਨੂੰ ਤੂੰ ਸੱਚਾ ਪਾਤਸ਼ਾਹ ਕਹਿੰਦਾ, ਉਹ ਜਦੋਂ ਗੱਲ ਕੋਈ ਕਰਦਾ ਸੀ ਜਹਾਂਗੀਰ ਪਾਤਸ਼ਾਹ, ਉਹ ਸਿੱਖ ਕਹਿੰਦਾ ਹੁੰਦਾ ਸੀ ਤੁਹਾਡਾ ਹੋਵੇਗਾ ਪਾਤਸ਼ਾਹ, ਸਾਡਾ ਤਾਂ ਸੱਚਾ ਪਾਤਸ਼ਾਹ ਹੈ। ਉਹਨਾਂ ਪੁੱਛਣਾ ਕੌਣ? ਕਹਿੰਦਾ ਮੇਰਾ ਗੁਰੂ ਹਰਗੋਬਿੰਦ ਸਾਹਿਬ। ਪੁੱਛਿਆ ਦੇਖੇ? ਕਹਿਣ ਲੱਗਾ ਦੇਖਿਆ ਨਹੀਂ ਪਰ ਉਹਦੀਆਂ ਸੋਏ ਸੁਣੀਆਂ ਨੇ। ਗੁਰੂ ਦੀ ਬਖਸ਼ਿਸ਼, ਉਹ ਘਾਹ ਖੋਦ ਰਿਹਾ, ਕਿਸੇ ਦੱਸਿਆ ਕਿ ਤੇਰਾ ਪਾਤਸ਼ਾਹ ਆਗਰੇ ਦੀ ਧਰਤੀ ਤੇ ਆਇਆ ਹੈ। ਉਹਦੇ ਅੰਦਰ ਨੂੰ ਚਾਹ ਚੜ ਗਿਆ। ਕਹਿੰਦੇ ਨੇ ਉਹਨੇ ਘਾਹ ਬੜਾ ਸਾਫ ਖੋਦ ਕੇ ਕੱਟ ਕੇ ਇੱਕ ਇੱਕ ਤਿਣਕੇ ਤਿਣਕੇ ਨੂੰ ਝਾੜ ਕੇ ਮਨ ਨੇ ਕਿਹਾ, ਮਨਾ ਆ ਦੁਨੀਆਂ ਦਾ ਬਾਦਸ਼ਾਹ ਇਹਦੇ ਦਰਬਾਰ ਚ ਉਹ ਹੀ ਜਾ ਸਕਦਾ ਜਿਹੜਾ ਤਨਾਟ ਗਏ, ਪਰ ਮੇਰੇ ਦਿਲ ਦਾ ਸੁਲਤਾਨ ਜਿਹੜਾ ਉਹ ਸੱਚੀ ਇਵੇਂ ਰੁਪਈਏ ਨਹੀਂ ਵੇਖਦਾ, ਉਹ ਤਾਂ ਅੰਦਰ ਦੀ ਭਾਵਨਾ ਦੇਖਦਾ ਹੈ। ਉਹਨਾਂ ਨੇ ਇੱਕ ਗੱਠ ਹਜ਼ੂਰ ਦੇ ਘੋੜੇ ਵਾਸਤੇ ਘਾਹ ਦੀ ਬੰਨ ਲਈ, ਇੱਕ ਉਹਨੇ ਟਕਾ ਲੈ ਲਿਆ, ਟਕਾ ਉਹਨੇ ਆਪਣੇ ਪੱਲੇ ਬੰਨ ਲਿਆ। ਇੰਨੇ ਚਾਹ ਚ ਗਿਆ ਘਾਹ ਦੀ ਗੱਠ ਚੁੱਕੀ ਤੇ ਉਹਨੂੰ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਕੋਲ ਚਲਾ ਗਿਆ। ਉਹਨੇ ਸਿਪਾਹੀ ਨੂੰ ਪੁੱਛ ਲਿਆ ਵੀ ਪਾਤਸ਼ਾਹ ਦਾ ਤੰਬੂ ਕਿੱਧਰ? ਹੁਣ ਸਿਪਾਹੀ ਦੇ ਭਾਣੇ ਪਾਤਸ਼ਾਹ ਜਹਾਂਗੀਰ ਨੂੰ ਮਿਲਣਾ। ਕਹਿਣ ਲੱਗੇ ਉਹ ਚਲਾ ਗਿਆ, ਉੱਥੇ ਉਹਨੇ ਜਾ ਕੇ ਤੰਬੂ ਚੋਂ ਪਹੁੰਚ ਗਿਆ, ਘਾਹ ਦੀ ਗੱਠੜੀ ਰੱਖ ਦਿੱਤੀ, ਟਕਾ ਰੱਖ ਦਿੱਤਾ ਤੇ ਝੋਕੇ ਹੱਥ ਜੋੜ ਕੇ ਕਹਿੰਦਾ
कि पातशाह नेत्र बंद ने तुसी कृपा करके दर्शन दिते जिथे इन्ना तरस किया जे जन्म मरण दे भय तो मुक्त कर दियो ते कृपा करके अपनी बंदगी दी दात दियो। जहांगीर दे मुंह सच निकल गया, कहिंदा सिखा मैं बादशाह नहीं, मैं वाहगुरु पातशाह नहीं, मैं बादशाह हां, मैं तां खुद मौत दे भय विच हां। सिख ने बस इक्को दम कहा, हे सतगुरु मैनूं बख्श दी, ढां घा दी गठड़ी चुक ली ते टका चुक लिया। हुण बादशाह अगे रख के चुक लेना मौत नूं आवाज देनी है, बादशाह दी तोहीन है, ओदी बेअदबी है। जदों ओह घा दी गठ चुकन लगा बादशाह ने आवाज मार के क्या सिखा तू गलती नाल आ गया, ठीक है तू घा दी गठ रखी इत्थे रहण दे, टका भी इत्थे रख। ते कोल खलोते अहलकार ने कहा बादशाह अगे रख के चुकना अपराध है। ते जहांगीर थोड़ी जी नरमाई वरत के कहिंदा तू काहदे लई लियाया, कहिंदा एक कहा मेरे छेवें गुरदेव दे घोड़ियां वास्ते है, ये टका बड़े चिर दा सांभिया, ये मेरे पातशाह दी भेटा है। कहन लगे सिखा तेनू घोड़ियां वास्ते मेरे तबेले विचों दाणा मिल जांदा है, छोलियां दे दाने दे देने, तू टका रहन दे तेनू सोने दियां मोहरां ते हीरे दे देने। सिख कहिंदा ना, आ टका ते एक घा दी गठ ही लैके जाऊंगा। उन्हें क्या जिद करना तेनू इन्ना कुछ देने, वह कहिंदा नहीं बादशाह जिथे घा दी गठ ते टका चलना उत्थे दाने ते सोने दियां मोहरां नहीं चलनी। प्रिंसीपल गंगा सिंह गल कहिंदे हुंदे सन, वह कहिंदे ने जहांगीर, वह किताब पढ़न वाली है उन्हां दी गुरु हरगोबिंद साहिब बारे, कहिंदे ने जहांगीर कहिंदा क्यों नहीं चलने, गुरु खुश होवेगा टके दी थां ते खीरे मोती सोने दियां मोहरां ते घा दी गठ दी थां ते तेनू दाणा दे देंगा। ते कहिंदे ने उस वक्त सिख ने कहा बादशाह तुहाडे राज दी नहीं मुगल को तुसी बाबर ने रखी, बाबर तो पहला दिल्ली दा राज किस दा है। कहन लगे लोधियां दा, कहिंदा मेरे घर विच लोधियां दा एक सिक्का पिया उन्हां दी मोहर लगी गई, की तेरे राज विच लोधियां दे राज दे सिक्के चल जाणगे। जहांगीर कहिंदा नहीं, मुगल दे राज विच केवल मुगल दा ही सिक्का चलेगा। कहन लगा जे दुनिया दे एक बादशाह लोधी दा सिक्का दूजे बादशाह दे राज विच नहीं चलदा, जिथे प्रेम नाल घा दी गंढ ते टके ने चल जाना चेते रखी उत्थे बादशाह दियां मोहरां नहीं चलदियां हुंदियां, उस बादशाह दे राज च नहीं। घा दी गंढ चुकी ते टका चुकिया गुरु हरगोबिंद साहिब अगो लैण वास्ते आ गए। देखो यह है मेरा मीरी पीरी दा दाता जिन्हें दो कृपाना धारण कीतियां अगो लैण वास्ते आ गए। ते कहन लगे सिखा लिया घा दी गठ मैनू चखा दे, कहिंदा नहीं मैनू अगे भुलेखा च पा दिता, यह तां गुरु हरगोबिंद साहिब दे घोड़े वास्ते, सतगुरु पकड़दे ने मैनू दे। कहन लगा नहीं यह किसे नूं नहीं पकड़ानी, तन गुरु हरगोबिंद साहिब दे नेत्र भेजाए। कहन लगे सिखा मैं ही हां जिहदे लई टका ते घा दी गठ लैके आया है, मैं एक बेनती करा एक कली कहानी जां साखी नहीं, एक घा खोतरन वाले विच इन्नी जरूरत पैदा कर दिती, वह दिल्ली दे बादशाह दे सामने टका रख के चुक के कहिंदा नहीं चेते रखी ये दुनिया दे बादशाह लई नहीं, ये दीन दुनी दे पातशाह वास्ते। तन गुरु हरगोबिंद साहिब उन्हां दे अगां फिर पोते ने, तन गुरु गोबिंद सिंह ने पोते लगते ने ना अपने दादे दी मीरी ते पीरी, सुबह भी मैं अर्ज कीती दोने मिला दित्तियां उहदे विचों खंडा पैदा कर दिता। मीरी ते पीरी दो कृपाना ने चेते रखियो, खंडा उन्हां दोनां नूं जोड़ दिता। मीरी ते पीरी भगती ते शक्ति, राज ते जोग, संत ते सिपाही, नीला ते घोड़ा, चिट्टा ते बाज, कलगी ते हीरा, अकाल तख्त ते हरमंदर, आसा की वार ते सूरमियां दियां वारां, दोनां नूं जोड़ के खंडा बना दिता। खंडा सी फौलादी, गुरु ने विच पा दिता निर्मल नीर, दोनां नूं मिला के जड़े अमृत दी पौल दित्ती, पीण वाले नूं मीरी ते पीरी दे सिद्धांत विच परपक कर दिता, उहनूं फिर खालसा बनाया। अज सतगुरु दा शस्त्र धारण करन दा दिवस है, मीरी ते पीरी वाला दिहाड़ा है। आप जी ने
ਇਸ ਦੀਵਾਨ ਦੀ ਹਾਜ਼ਰੀ ਭਰੀ, ਜਿੰਨੀ ਕੁ ਮੈਨੂੰ ਸਮਝ ਪਈ ਮੈਂ ਆਪ ਨਾਲ ਇਸ ਦਿਹਾੜੇ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਕੀਤੀਆਂ ਨੇ। ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਜਿੰਨਾ ਪਿਆਰ ਨਾਲ ਸੁਣਦੇ ਹੋ ਨਾ, ਉਹਨਾਂ ਆਪਾਂ ਮੇਰੇ ਸਮੇਤ ਆਪਾਂ ਮੰਨ ਲਈਏ। ਅੰਮ੍ਰਿਤਧਾਰੀ ਹੋਵੋ, ਰਹਿਤ ਬੈਤ ਵਿੱਚ ਪਰਪੱਕ ਹੋਵੋ, ਰਹਿਤ ਦੇ ਧਾਰਨੀ ਹੋ ਕੇ ਅੰਮ੍ਰਿਤ ਦੀ ਦਾਤ ਲੈ ਕੇ ਗੁਰਦੇਵ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਜੀ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।